गुरु नानक अंगद गुरु अमरदास पदबंद रामदास अर्जन गुरु वर श्री हर गोविंद हरि राय हर कृष्ण गुरु तेग बहादुर चंद दसवें गोविंद सिंह गुरु नमो चरण अरविंद श्री गुरु शब्द कमाए जन जीते पंच विकार तिन संतन को वंदना सिर चरणन परतार एक अंकारा सतगुरु ते प्रसाद सच हो वाहे गुरु जी की फते विघ्न विनाशन सो वाहे गुरु जी की फते विघ्न विनाशन सो
वाहे गुरु साहेब जियो दोहरा गुरु एकांत होए जब है कौला दर्शन प्यास आई आत्मोदत हृदय परवृषी तास अवास गुरु एकांत होए जब है
वाहिगुरु जी का खालसा वाहिगुरु जी की फतेह परम सत्कार योग गुरु खालसा सतसंत जी गुरु महाराज की कृपा नाल बख्शते रहन अमृत वेले का सुंदर दीवान सज रहा है गुरबाणी स्वरूप सतगुरु साहब जी की प्रकाश सेवा हुई है कुछ समा कीर्तन होया है कीर्तन तो बाद छेवें गुरु जी का इतिहास आप पढ़ सुन रहे हां कल दे दीवान विच जिस तरह गुरु हरगोबिंद साहिब महाराज जी भाई की डरोली तो चलते हुए तरन तारण साहब वाले स्थान ते रात बतीत करके श्री अमृतसर साहब पहुंचे वो प्रसंग बड़े विस्तार नाल आपां सुनिया सी सतगुरु साहब जी दे श्री अमृतसर साहब के पुजन समय जिवें अमृतसर वासियां ने खुशियां मनाईयां इस तरह जो शहर दियां माईयां बीबियां उसने माईयां माता गंगा जी नूं पोत्रे गुरदित्ता जी दियां बधाईयां दित्तियां ते माता जी ने खुशी विच आ के बेअंत बेअंत जिहड़ी माया है वो गरीबां नूं भी होरनां नूं भी वंडी इस तरह गुरु हरगोबिंद साहिब जी ने श्री हरिमंदर साहिब विखे पहुंच के पहला दर्शनी ड्योढ़ी के दरवाजे अगे शीस नवाया फिर अंदर प्रवेश होए इस तरह अपने पोतरे की खुशी विच कड़ा प्रसाद जी करा के अरदास कराई है परिक्रमा कीतियां हन बाबा बुढ़ा साहिब जी नूं मुड़े जुड़े राजी खुशी पुछी है उस तों बाद आप जी गुरु के महलां वल नूं आ गए सन जिस तरह आप जी भोजन प्रसादा छक छका के एकांत हो गए सन ਉਸ ਵੇਲੇ ਫਿਰ ਮੀਆਂ ਮੀਰ ਦੀ ਸੰਗਤ ਕਰਕੇ ਜੋ ਇਹ ਸੁਖਮਨੀ ਦੇ ਅਤੇ ਜਪਜੀਤ ਸਾਹਿਬ ਦੇ ਬੇਅੰਤ ਬੇਅੰਤੀ ਪਾਠ ਕਰਨ ਲੱਗ ਪਈ ਸੀ ਬੀਬੀ ਕੌਲਾਂ ਜੋ ਰਸਤੋਂ ਰਾਏ ਕਾਜੀ ਦੀ ਲੜਕੀ ਸੀ, ਪਰ ਇਹ ਮਹਾਨ ਪੀਰ ਦੀ ਸੰਗਤ ਕਰਕੇ ਇਹਨੂੰ ਵੀ ਗੁਰੂ ਘਰ ਦਾ ਰੰਗ ਚੜ ਗਿਆ ਸੀ, ਨਾ ਬਾਣੀ ਦੀ ਪ੍ਰੇਮਣ ਹੋ ਗਈ ਸੀ। ਇਸ ਕਰਕੇ ਕਾਜੀ ਤਸਵੀ ਨੇ ਇਹਦੇ ਉਪਰ ਦੂਜਿਆਂ ਕਾਜੀਆਂ ਤੋਂ ਫਤਵਾ ਲਗਵਾ ਦਿੱਤਾ ਸੀ ਵੀ ਇਹਨੂੰ ਕੋਰੜੇ ਮਾਰ ਮਾਰ ਕੇ ਖਤਮ ਕਰ ਦਿੱਤਾ ਜਾਏ, ਕਿਉਂਕਿ ਕਾਫਰਾਂ ਦੀ ਬਾਣੀ ਪੜ ਗਈ ਹੈ, ਕਾਫਰਾਂ ਦੇ ਗੁਰੂ ਹਿੰਦੂ ਕੋਲ ਜਾ ਰਹੀ ਹੈ। ਇਹਦੀ ਮਾਂ ਜਿਹੜੀ ਸੀ ਸਿਆਣੀ ਸੀ, ਚੱਟ ਪਡਵੀਆਂ ਮੀਰ ਕੋਲ ਲੈ ਗਈ ਤੇ ਜਾ ਕੇ ਸਾਰੀ ਗੱਲਬਾਤ ਦੱਸਦੀ ਵੀ ਇਹਨੂੰ ਤਾਂ ਹੁਣ ਮਾਰਨ ਦਾ ਫਤਵਾ ਲੱਗਦਾ, ਤੁਹਾਡੇ ਨਾਲ ਸੰਗਤ ਕਰਕੇ ਇਹਨੂੰ ਰੰਗ ਚੜਿਆ ਹੈ, ਹੁਣ ਤੁਸੀਂ ਇਹਦੀ ਜਾਨ ਜਿਵੇਂ ਬਚਦੀ ਹੈ ਬਚਾਓ। ਮੀਆਂ ਮੀਰ ਨੇ ਸੋਚਿਆ ਵਿਚਾਰਿਆ ਵੀ ਜੇ ਮੈਂ ਆਪਣੇ ਕੋਲ ਵੀ ਇਸ ਨੂੰ ਰੱਖ ਲਵਾਂਗਾ, ਜਿਹੜਾ ਰਸਤਮ ਰਾਏ ਕਾਜੀ ਇਸਨੇ ਸ਼ਾਹਜਹਾਂ ਦਾ ਬਲਜਾ ਪਾ ਕੇ ਫਿਰ ਇਹਨੂੰ ਮਰਵਾ ਦੇਣਾ, ਇਧਰ ਉਧਰ ਹੋਇਆ ਦੇਖ ਕੇ ਕਿਉਂ ਨਾ ਹੋਵੇ ਐਸੇ ਸਥਾਨ ਤੇ ਇਹਨੂੰ ਭੇਜਿਆ ਜਾਏ ਜਿੱਥੇ ਇਹਨੂੰ ਕੋਈ ਜਾਨ ਨੂੰ ਖਤਰਾ ਨਾ ਹੋਵੇ। ਖਿਆਲ ਆਇਆ ਵੀ ਮੀਰੀ ਪੀਰ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਬਲੀ ਹੈ, ਉਹਨਾਂ ਦੀ ਸ਼ਰਨ ਵਿਚ ਇਹਨੂੰ ਭੇਜ ਦਈਏ, ਉਹ ਇਹਦੀ ਜਾਨ ਬਚਾਉਣ ਵਾਸਤੇ ਸਮਰੱਥ ਹੈ। ਬਾਕੀ ਇਹਨੂੰ ਹੁਣ ਨਾ ਬਾਣੀ ਦਾ ਰੰਗ ਲੱਗਿਆ, ਇਹਨੇ ਛੱਡਣਾ ਨਹੀਂ ਹੈ ਬਾਣੀ, ਇਹਨਾਂ ਤਲਾਸ਼ੀਆਂ ਨੇ ਸ਼੍ਰੀਆਂ ਨੇ ਫਿਰ ਖਤਮ ਕਰਨਾ ਨਹੀਂ, ਮਗਰੋਂ ਲੈਣਾ ਹੈ। ਸੋ ਇਸ ਤਰ੍ਹਾਂ ਦੀ ਵਿਚਾਰ ਕਰਕੇ ਫਿਰ ਮੀਆਂ ਮੀਰ ਨੇ ਆਪਣੇ ਉਹ ਦੁੱਲੇ ਸੇਵਕ ਨੂੰ ਦੇ ਕੇ ਨਾਲ ਭੇਜ ਕੇ ਗੁਰੂ ਘਰ ਦੇ ਵਿਚ ਇਸ ਨੂੰ ਭੇਜ ਦਿੱਤਾ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੋ ਸ਼ਰਨ ਆਵੇ ਤੁਸ ਕੰਠ ਲਾਵੇ ਬਿਰਧ ਸਵਾਮੀ ਸੰਦਾ ਹੈ, ਜਿਵੇਂ ਵਾਹਿਗੁਰੂ ਦਾ ਸੁਭਾਵ ਹੈ, ਜੋ ਉਹਦੀ ਸ਼ਰਨ ਵਿਚ ਚੱਲ ਕੇ ਆ ਜਾਂਦਾ ਉਸਨੂੰ ਆਪਣੇ ਗਲੇ ਨਾਲ ਲਾ ਲੈਂਦਾ ਹੈ। ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਹੁਣ ਪਰਮੇਸ਼ਰ ਰੂਪ ਹੈ, ਸਰਬ ਕਲਾ ਸਮਰੱਥ ਹੈ, ਸੱਚੇ ਪਾਤਸ਼ਾਹ ਹੈ। ਇੱਕ ਹੁਣ ਮੀਆਂ ਮੀਰ ਦੀ ਸਿਫਾਰਿਸ਼ ਹੈ, ਦੂਜਾ ਇਹਨੂੰ ਨਾਮ ਬਾਣੀ ਦਾ ਰੰਗ ਹੈ, ਤੀਸਰੇ ਪਿਛਲੇ ਜਨਮਾਂ ਦੀ ਇਹਦੀ ਤਪੱਸਿਆ ਹੈ, ਕਾਲਣਾ ਉਹ ਦੇਖ ਕੇ ਮਹਾਰਾਜ ਨੇ ਇਹਨੂੰ ਸ਼ਰਨ ਦੇ ਦਿੱਤੀ ਹੈ। ਜਿੱਥੇ ਅੱਜ ਕੱਲ੍ਹ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਉਹ ਕੌਲਸਰ ਸਰੋਵਰ ਬਣਿਆ ਹੈ, ਕਿਨਾਰੇ ਤੇ ਇਹਦੀ ਯਾਦ ਵਿਚ ਗੁਰਦੁਆਰਾ ਵੀ ਸਵਾਏ ਮਨ, ਇੱਥੇ ਫਿਰ ਇਹਦਾ ਆਸਣ ਲਵਾ ਦਿੱਤਾ ਸੀ ਪੱਕੇ ਤੌਰ ਤੇ। ਇਸ ਤਰ੍ਹਾਂ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨਾਨਕ ਮਤੇ ਸਾਹਿਬਾਂ ਨੂੰ ਜਾਣ ਲੱਗੇ ਸੀ, ਉਸ ਵੇਲੇ ਫਿਰ ਗੁਰੂ ਮਹਾਰਾਜ ਕਹਿਣ ਲੱਗੇ ਵੀ ਜ਼ਰੂਰੀ ਜਾਣਾ ਪੈਣਾ ਹੈ। ਤੇ ਇਸੇ ਤਰ੍ਹਾਂ ਜਦੋਂ ਵੀ ਉੱਥੇ ਕਾਰਜ ਹੋ ਗਿਆ ਛੇਤੀ ਵਾਪਸ ਪਰਤ ਆਵਾਂਗੇ। ਪਰ ਇਹਦਾ ਨਿਯਮ ਸੀ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਇੱਕ ਵਾਰੀ ਦਰਸ਼ਨ ਕਰਕੇ ਤੇ ਫਿਰ ਭੋਜਨ ਛਕਿਆ ਕਰਦੀ ਸੀ। ਫਿਰ ਇਸ ਨੇ ਬੇਨਤੀ ਕਰ ਦਿੱਤੀ ਹੈ ਕਿ ਮਹਾਰਾਜ ਜਿਹੜਾ ਮੇਰਾ ਨਿਯਮ ਇਹ ਕਿਵੇਂ ਪੂਰਾ ਹੋਏਗਾ, ਕਿਤੇ ਐਸਾ ਨਾ ਹੋਵੇ ਆਪਦੇ ਦਰਸ਼ਨ ਕੀਤੇ ਬਗੈਰ ਮੈਂ ਭੋਜਨ ਨਾ ਛਕਾਂ ਤੇ ਜਾਨ ਹੀ ਨਿਕਲ ਜਾਏ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਿਰ ਜੁਗਤੀ ਦੱਸੀ ਵੀ ਤੂੰ ਅਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਦੀ ਕਿਰਿਆ ਕਰਕੇ ਜਪਜੀਤ ਸਾਹਿਬ ਦਾ ਪਾਠ ਤਾਂ ਕਰਦੀ ਹੈ ਨਾ, ਚੰਗਾ ਹੈ ਅਸੀਂ ਬਚਨ ਕਰਦੇ ਹਾਂ ਵੀ ਜਦੋਂ ਜਪਜੀ ਦਾ ਭੋਗ ਕਰ ਪਾਇਆ ਕਰੇਗੀ, ਨਾਨਕ ਤੇਮ ਕੁਜਲੇ ਕੇਤੀ ਛੁੱਟੀ ਨਾਲ ਕਹਿ ਕੇ ਸ਼ੀਸ਼ ਝੁਕਾਇਆ ਕਰੇਗੀ, ਫਿਰ ਸ਼ੀਸ਼ ਤਾਂ ਨੂੰ ਚੁੱਕਿਆ ਕਰੇਗੀ, ਉਸ ਵੇਲੇ ਤੈਨੂੰ ਛਿਣ ਮਾਤਰ ਸਾਡੇ ਦਰਸ਼ਨ ਹੋ ਜਾਇਆ ਕਰਨਗੇ। ਦਰਸ਼ਨ ਹੋ ਗਏ ਫਿਰ ਤੇਰਾ ਨਿਯਮ ਪੂਰਾ ਹੋ ਜਾਊ, ਭੋਜਨ ਪ੍ਰਸ਼ਾਦਾ ਛਕ ਛਕਾ ਲਵੀ। ਇਸ ਤਰ੍ਹਾਂ ਸੱਤ ਵਜੇ ਕਿਹਾ ਹੈ। ਗੁਰੂ ਮਹਾਰਾਜ ਚਲੇ ਗਏ ਸਨ। ਹੁਣ ਜਦੋਂ ਇਹ ਦੁਬਾਰਾ ਮਹਾਰਾਜ ਇੱਥੇ ਵਾਪਸ ਪਰਤ ਆਏ, ਬਾਕੀ ਮਾਈ ਭਾਈ ਮਹਾਰਾਜ ਦੇ ਦਰਸ਼ਨ ਕਰਕੇ ਗਏ, ਵਧਾਈਆਂ ਦਿੰਦੇ ਗਏ, ਖੁਸ਼ੀਆਂ ਮਨਾਈਆਂ, ਇਸੇ ਤਰ੍ਹਾਂ ਇਹ ਮੀਆਂ ਮੀਰ ਦੀ ਸੰਗਤ ਕਰਕੇ ਜਿਹਨੂੰ ਨਾਮ ਬਾਣੀ ਦਾ ਰੰਗ ਚੜਿਆ ਏ, ਇਹ ਮਾਤਾ ਕੌਲਾਂ ਜੀ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਲਈ ਆਏ, ਤੇ ਵਿਹਦੇ ਨਾਲ ਬਚਣ ਵਿਲਾਸ ਸਤਿਗੁਰੂ ਜੀ ਨੇ ਕੀਤੇ ਉਹ ਇਤਿਹਾਸ ਵਿੱਚ ਅੱਜ ਪ੍ਰਸੰਗ ਆ ਰਿਹਾ ਹੈ। ਉਹ ਜਿਵੇਂ ਵੀ ਆਉਂਦਾ ਆਪ ਸੁਣੀਏ ਜੀ।
ਗੁਰੂ ਇਕਾਂਤ ਹੋਏ ਜਬ ਹੈ,
ਗੁਰੂ ਹਰਗੋਬਿੰਦ ਸਾਹਿਬ ਜੀ ਭੋਜਨ ਪ੍ਰਸ਼ਾਦਾ ਸ਼ਖਸ਼ ਕਾ ਕੇ ਇਕਾਂਤ ਜਗ੍ਹਾ ਹੋ ਗਏ ਹਨ।
ਕੌਲਾ ਦਰਸ਼ਨ ਪਿਆਸ,
ਮਾਤਾ ਕੌਲਾ ਇਹਨੂੰ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨਾਂ ਦੀ ਤਾਂਘ ਪਿਆਸ ਹੈ।
ਆਈ ਆਤਮੋਦਤ ਹਿਰਦੈ,
ਗੁਰੂ ਹਰਗੋਬਿੰਦ ਸਾਹਿਬ ਦੇ ਹੁਣ ਮੈਂ ਜਾ ਕੇ ਦਰਸ਼ਨ ਕਰਾਂਗੀ, ਜਿਸ ਕਰਕੇ ਬਹੁਤ ਖੁਸ਼ੀਆਂ ਮਨਾਉਂਦੀ ਹੋਈ ਏ ਚੱਲ ਕੇ ਆਈ ਹੈ।
ਪਰਵਿਰਸ਼ੀ ਤਾਸ ਅਵਾਸ,
ਹਰਗੋਬਿੰਦ ਸਾਹਿਬ ਜੀ ਪਣਗ ਪ੍ਰਵਰਾਜਮਾਨ ਉਸ ਘਰ ਵਿਚ ਕਹਿੰਦੇ ਚੱਲ ਕੇ ਆ ਪਹੁੰਚੀ।
ਚੌਪਈ ਜਨ ਸੁਨ ਕਾਨ ਪ੍ਰਿਯ ਬਾਤ ਚਕੋਰੀ,
ਜਿਹੜਾ ਜਿਵੇਂ ਚੰਦਰਮਾ ਪਿਆਰਾ ਹੁੰਦਾ ਨੇ ਵੀ ਚੜ ਗਿਆ ਹੈ, ਇਸ ਤਰ੍ਹਾਂ ਦੀ ਗੱਲ ਸੁਣ ਕੇ ਜਿਹੜੀ ਚਕੋਰੀ ਹੀ ਹੈ।
ਦੌਰੀ ਨਿਕਟ ਚੰਦ ਕੀ ਔਰੀ,
ਪੂਰਨਮਾਸੀ ਦੇ ਚੰਦਰਮਾ ਦੀ ਤਰਫ ਜਾਣੀ ਚਕੋਰੀ ਦੌੜੀ, ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਪੂਰਨਮਾਸੀ ਦੇ ਚੰਦਰਮਾ ਵਾਂਗ ਹੈ। ਮਾਤਾ ਕੋਲਾ ਜੀ ਓ ਸਮਝ ਲੋ ਜਿਵੇਂ ਕੁਛ ਕੋਰੀ ਹੋਵੇ,
ਮਨ ਹੋ ਪ੍ਰੇਮ ਤੇ ਹੋਵੇ ਕਰ ਬੋਰੀ,
ਸਮਝੋ ਮਹਾਰਾਜ ਦੇ ਪ੍ਰੇਮ ਪਿਆਰ ਕਰਕੇ ਦਵਾਨੀ ਮਸਤਾਨੀ ਏ ਹੋ ਕੇ।
ਕਮਲ ਖਿਰੇ ਪਰ ਆਵਤ ਪੌਰੀ,
ਜਿਵੇਂ ਸੂਰਜ ਚੜ ਜਾਏ ਤੇ ਕਮਲ ਖਿੜ ਜਾਂਦੇ, ਕਮਲ ਖਿੜਿਆ ਨੂੰ ਦੇਖ ਕੇ ਜਿਵੇਂ ਉਹ ਭੋਰੇ ਦੇ ਘਰ ਵਾਲੀ ਭੋਰੀ ਕਹਿੰਦੇ ਆਉਂਦੀ ਏ ਦੌੜੀ, ਇਸ ਤਰ੍ਹਾਂ ਆ ਰਹੀ ਆ ਸਤਿਗੁਰੂ ਵੱਲ ਨੂੰ।
ਸੁੰਦਰ ਮੰਦਰ ਅੰਦਰ ਧਰਿਆ,
ਭਰਿਆ ਇਸ ਤਰ੍ਹਾਂ ਸੋਹਣਾ ਜਿਹੜਾ ਮਕਾਨ ਉਹਦੇ ਅੰਦਰ ਭਰਿਆ, ਕੀ ਵਰਗੀ ਪ੍ਰਵੇਸ਼ ਹੋ ਗਈ ਹੈ।
ਕਰ ਦਰਸ਼ਨ ਚਰਨਨ ਪਰ ਪਰਿਆ,
ਗੁਰੂ ਹਰਗੋਬਿੰਦ ਸਾਹਿਬ ਦੇ ਪਾਵਨ ਪਿੱਤਰ ਦਰਸ਼ਨ ਦਾਰ ਕਰਕੇ ਚਰਨਾ ਤੇ ਢਹਿ ਪਈ ਹੈ, ਚਰਨਾ ਤੇ ਸ਼ੀਸ਼ ਕਾਇਆ ਸ਼ਰਧਾ ਭਾਵਨਾ ਨਾਲ।
ਮਨ ਹੋ ਰੰਕ ਕਹ ਪ੍ਰਾਪਤ ਰਾਜੂ,
ਇਸ ਤਰ੍ਹਾਂ ਇਹਨੂੰ ਖੁਸ਼ੀ ਹੋਈ ਹੈ, ਮਾਨੋ ਜਿਵੇਂ ਕੰਗਾਲ ਨੂੰ ਕੋਈ ਦੁਨੀਆਂ ਦਾ ਰਾਜ ਮਿਲ ਜਾਏ ਉਹ ਖੁਸ਼ ਹੋ ਜਾਂਦਾ ਹੈ।
ਮਨ ਮਹਿ ਗਿਣਤ ਧਨ ਦਿਨ ਆਜੂ,
ਮਨ ਦੇ ਵਿੱਚ ਹੀ ਮਾਤਾ ਜੀ ਵਿਚਾਰ ਰਹੇ ਵੀ ਅੱਜ ਦਾ ਦਿਨ ਮੇਰੇ ਲਈ ਧੰਤਾ ਯੋਗ ਹੈ, ਸੁਭਾਗਾ ਦਿਨ ਚੜਿਆ ਹੈ, ਧਨ ਸੋ ਦਿਨ ਸੰਜੋਗੜਾ ਜੀ ਡਿੱਠਾ ਗੁਰਦਰਸਾਰ।
ਕਮਲ ਬਿਲੋਚਨ ਤੇ ਜਲ ਡਾਰ,
ਸਵੇਰੇ ਵਿਰਾਗ ਦੇ ਵਿੱਚ ਕਮਲ ਵਰਗੇ ਨੇਤਰਾਂ ਤੋਂ ਕਹਿੰਦੇ ਜਲ ਸੁੱਟ ਰਹੇ ਹਨ।
ਜਨ ਆਨੰਦ ਤੇ ਚਰਨ ਪਖਾਰੈ,
ਜਿਹੜਾ ਮਹਾਰਾਜ ਦੇ ਦਰਸ਼ਨ ਕਰਕੇ ਆਨੰਦ ਪ੍ਰਾਪਤ ਹੋਇਆ ਉਹਦੇ ਨਾਲ ਸਤਿਗੁਰੂ ਹਰਗੋਬਿੰਦ ਸਾਹਿਬ ਦੇ ਚਰਨੀ ਧੋ ਰਹੇ ਹਨ।
ਹੱਥ ਜੋੜ ਸਨਮੁਖ ਗੁਰ ਬੈਸੀ,
ਫਿਰ ਉਹ ਸਵੇਰੇ ਦੋਵੇਂ ਹੱਥ ਜੋੜ ਕੇ ਸਾਹਮਣੇ ਹੋ ਕੇ ਸਤਿਕਾਰ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੱਗੇ ਹੋ ਕੇ ਬੈਠ ਗਏ।
ਮੂਰਤ ਪਿੱਖੀ ਦਿਵਾਕਰ ਜੈਸੀ,
ਮਹਾਨ ਕੋਈ ਸੂਰਜ ਹੁੰਦਾ ਨਾ ਉਸ ਤਰ੍ਹਾਂ ਦੀ ਸਕਲੂ ਸੂਰ ਸਤਿਗੁਰੂ ਦੀ ਸੂਰਜ ਵਰਗੀ ਇਹਨੇ ਤੱਕੀ ਹੈ।
ਕਮਲ ਬਿਲੋਚਨ ਬਿਕਸਤ ਜਾਤ,
ਹਰਗੋਬਿੰਦ ਸਾਹਿਬ ਨੂੰ ਸੂਰਜ ਰੂਪ ਵਾਂਗੂ ਵੇਖ ਕੇ ਕਮਲ ਵਰਗੇ ਜਿਹੜੇ ਨੇਤਰੇ ਦੇ ਖਿੜਦੇ ਜਾਂਦੇ ਹਨ ਖੁਸ਼ੀ ਵਿੱਚ।
ਇੱਕ ਟੱਕ ਦੇਖ ਰਹੀ ਗੁਰ ਗਾਤ,
ਗੁਰੂ ਹਰਗੋਬਿੰਦ ਸਾਹਿਬ ਦੇ ਸੁੰਦਰ ਸਰੀਰ ਨੂੰ ਇੱਕ ਟੱਕ ਲਾ ਕੇ ਤੱਕ ਰਹੇ ਦਰਸ਼ਨ ਕਰੀ ਹੀ ਜਾ ਰਹੀ ਹੈ।
ਪੂਰਬ ਤਪਕੋ ਫਲ ਸ਼ੁਭ ਪਾਇਓ,
ਪਿਛਲੇ ਜਨਮਾਂ ਵਿੱਚ ਇਸਨੇ ਮਹਾਨ ਤਪੱਸਿਆ ਕੀਤੀ ਸੀ, ਜਿਸ ਕਰਕੇ ਉਹਦਾ ਫਲ ਅਜੇ ਇਸਨੇ ਪਾਇਆ ਹੈ।
ਅਤ ਪ੍ਰਮੋਦ ਚਿਤ ਕਹਿਓ ਨ ਜਾਇਓ,
ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਕੇ ਚਿਤ ਵਿੱਚ ਆਨੰਦ ਖੁਸ਼ੀ ਹੈ ਉਹ ਆਖਿਆ ਨਹੀਂ ਜਾ ਸਕਦਾ ਹੈ।
ਪ੍ਰੇ ਮਾਤਰ ਚਿਤ ਸਤਿਗੁਰ ਦੇਖੀ,
ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪ੍ਰੇਮ ਦੇ ਵਿੱਚ ਆਈ ਹੋਈ ਜਿਹੜੀ ਹੈ ਉਹ ਚਿੱਤ ਵਿੱਚ ਤੇ ਸਤਿਗੁਰੂ ਜੀ ਨੇ ਤੱਕਿਆ ਇਸ ਨੂੰ।
ਕਹ ਕੌਲਾ ਤਨ ਕੁਸ਼ਲ ਵਿਸ਼ੇਖੀ,
ਸਤਿਗੁਰੂ ਹਰਗੋਬਿੰਦ ਸਾਹਿਬ ਜੀ ਬੋਲੇ ਹਨ ਵੀ ਤੂੰ ਦੱਸ ਰਾਜੀ ਖੁਸ਼ ਹੈ ਪ੍ਰਸੰਨ ਹੈ
ਸਰਬ ਰੀਤ ਤੇ ਸੁਖ ਸੋ ਰਹੀ
ਆ ਸਾਡੇ ਨਾਨਕ ਮਤੇ ਭਾਈ ਕੀ ਡਰੋਲੀ ਜਾਣ ਤੋਂ ਬਾਅਦ ਤੂੰ ਸਭ ਤਰ੍ਹਾਂ ਕਰਕੇ ਰਾਜੀ ਖੁਸ਼ ਰਹੀ ਹੈ
ਸੁਨ ਮ੍ਰਿਦ ਬਾਕ ਆਪ ਪੁੰਨ ਕਹੀ
ਆ ਇਸ ਤਰ੍ਹਾਂ ਦੇ ਬਚਨ ਸੁਣ ਕੇ ਫਿਰ ਇਸ ਨੇ ਆਪਣੇ ਵੱਲੋਂ ਬਚਨ ਕਹੇ ਸਤਿਗੁਰਾਂ ਨੂੰ
ਕਿਰਪਾ ਆਪ ਕੀ ਮੋਹ ਪਰ ਜਬ ਕੀ
ਮੇਰੀ ਪੀਰੀ ਦੇ ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਜਦੋਂ ਤੋਂ ਆਪ ਜੀ ਦੀ ਮੇਰੇ ਉੱਪਰ ਮਹਾਨ ਕਿਰਪਾ ਹੋ ਗਈ ਹੈ
ਪਦਵੀ ਕੁਸ਼ਲ ਲਹੀ ਮੈਂ ਤਬ ਕੀ
ਮਹਾਰਾਜ ਹਜ਼ੂਰੀ ਵਿੱਚ ਆ ਉਦੋਂ ਤੋਂ ਮੈਂ ਸਾਰੀ ਜ਼ਿੰਦਗੀ ਦੀ ਜਿਹੜੀ ਸੁੱਖ ਹੈ ਉਹ ਸਦਾ ਜਿਹੜਾ ਸੁੱਖ ਹੈ ਉਹਦੀ ਪਦਵੀ ਪ੍ਰਾਪਤ ਕਰ ਲਈ ਸਦਾ ਲਈ ਸੁਖੀ ਹੋ ਗਈ
ਰਾਵਰ ਦਰਸ਼ਨ ਇੱਛਾ ਬਿਨਾ
ਆਪ ਦੇ ਦਰਸ਼ਨ ਦੀ ਇੱਛਾ ਤੋਂ ਬਗੈਰ
ਹਿਰਦੇ ਮਨੋਰਥ ਉੱਠੈ ਨਾ ਆਨਾ
ਸੰਸਾਰੀ ਲੋਕਾਂ ਦੇ ਮਨਾਂ ਵਿਚ ਤਰ੍ਹਾਂ ਤਰ੍ਹਾਂ ਦੇ ਫੁਰਨੇ ਉੱਠਦੇ ਆ ਗੁਰੂ ਦੀ ਹਜ਼ੂਰੀ ਵਿਚ ਵੀ ਆਹ ਦਿਓ ਜੀ ਉਹ ਦਿਓ ਜੀ ਕਹਿੰਦੇ ਮੇਰੇ ਮਨ ਵਿਚ ਆਪ ਦੇ ਦਰਸ਼ਨਾਂ ਤੋਂ ਬਗੈਰ ਹੋਰ ਕੋਈ ਇੱਛਾ ਹੀ ਨੀ ਫੁਰਦੀ
ਰਹੀ ਉਡੀਕਤ ਨਾਮ ਅਧਾਰਾ
ਮਹਾਰਾਜ ਆਪ ਨਾਨਕ ਮਤੇ ਨੂੰ ਚਲੇ ਗਏ ਆਪ ਜੀ ਦੇ ਨਾਮ ਦੇ ਸਹਾਰੇ ਮੈਂ ਆਪ ਜੀ ਦੇ ਆਉਣ ਦੀ ਉਡੀਕ ਕਰਦੀ ਰਹੀ
ਰੁਚ ਸੋ ਅਚਿਓ ਨਕਾਬ ਹੋ ਅਹਾਰਾ
ਮਹਾਰਾਜ ਜਿਹੜਾ ਭੋਜਨ ਪ੍ਰਸ਼ਾਦਾ ਹੈ ਮੈਂ ਕੋਈ ਰੁਚੀ ਨਾਲ ਨੀ ਛਕਿਆ ਛਕਾਇਆ
ਹੇਰਤ ਆਨ ਅਚਾਨਕ ਮੋਹੀ
ਇਹ ਗੱਲ ਜ਼ਰੂਰ ਹੈ ਵੀ ਅੰਮ੍ਰਿਤ ਵੇਲੇ ਜਦੋਂ ਮੈਂ ਮਹਾਰਾਜ ਜਪਜੀ ਦਾ ਪਾਠ ਕਰਕੇ ਸੀਸ ਨਵਾ ਕੇ ਸੀਤਾ ਨੂੰ ਚੁੱਕਦੀ ਸੀ ਤੁਸੀਂ ਮਹਾਰਾ ਅਚਨਚੇਤ ਆ ਕੇ ਮੈਨੂੰ ਦਰਸ਼ਨ ਦਿੰਦੇ ਸੀ ਮੈਂ ਤੁਹਾਨੂੰ ਅਚਨਚੇਤ ਥੋੜੇ ਜੇ ਮਿੰਟ ਦਰਸ਼ਨ ਕਰ ਲੈਂਦੀ ਸੀ
ਤਬ ਜਾਨਤ ਮੈਂ ਜਿਸ ਬਿਦ ਹੋਈ
ਦਰਸ਼ਨ ਕਰਕੇ ਜਿਸ ਤਰ੍ਹਾਂ ਦੀ ਮਹਾਰਾ ਮੇਰੇ ਮਨ ਦੀ ਹਾਲਤ ਹੁੰਦੀ ਉਹ ਮੈਂ ਹੀ ਜਾਣਦੀ ਸੀ ਦਰਸ਼ਨ ਦੇਖ ਸੁਧ ਕੀ ਨਾ ਸੁਧ ਰਹੀ ਬੁੱਧ ਕੀ ਨਾ ਬੁੱਧ ਰਹੀ ਮਤ ਮੈਂ ਨਾ ਮਤ ਹੈ
ਰਾਵਰ ਕੋ ਸੁਨ ਕਰ ਆਗਵਨ
ਹੁਣ ਮਹਾਰਾਜ ਆਪ ਜੀ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਉਣਾ ਸੁਣ ਕੇ
ਤਤ ਛਿੰਨ ਤਨ ਹੋਇਆ ਮੁੱਧ ਭਵਨ
ਸੁਣਦਿਆਂ ਸਾਰ ਮੇਰਾ ਜਿਹੜਾ ਸਰੀਰ ਹੈ ਮਹਾਰਾਜ ਖੁਸ਼ੀਆਂ ਦਾ ਘਰ ਬਣ ਗਿਆ
ਦਰਸ਼ਨ ਦਰਸ਼ਿਓ ਅਬ ਦੁੱਖ ਦਬਨੂ
ਹੁਣ ਮਹਾਰਾਜ ਦੁੱਖਾਂ ਦੇ ਦਬਨ ਨਵਾਉਣ ਵਾਲੇ ਨਸ਼ਟ ਕਰਨ ਵਾਲੇ ਦਰਸ਼ਨ ਕਰ ਲਏ ਪ੍ਰਗਟ ਪ੍ਰਤੱਖ
ਸਦਾ ਹਿਰਦੇ ਮਹਿ ਬਾਸਹਿ ਜਬਨੂ
ਜੋ ਆਪ ਜੀ ਦਾ ਪਾਵਨ ਪਵਿੱਤਰ ਸਰੂਪ ਧਿਆਨ ਦੁਆਰਾ ਜੋ ਮੇਰੇ ਹਿਰਦੇ ਵਿਚ ਵਸ ਰਿਹਾ ਹੈ
ਸੁਨ ਗੁਰ ਕਹਿਓ ਕਰਿਓ ਹਿਤ ਤੋਰਾ
ਹਰਗੋਬਿੰਦ ਸਾਹਿਬ ਜੀ ਬੋਲੇ ਹੈ ਐ ਮੀਆਂ ਮੀਰ ਦੀ ਸੰਗਤ ਕਰਕੇ ਨਿਹਾਲ ਹੋਈ ਨਿਕੋਲਾ ਅਸੀਂ ਤਾਂ ਤੇਰਾ ਪਹਿਲੇ ਕਹਿੰਦੇ ਭਲਾ ਕਰ ਦਿੱਤਾ ਤੇਰੇ ਲਈ ਪ੍ਰਬੰਧ ਕਰ ਦਿੱਤਾ ਸੀ
ਦਰਸ਼ਨ ਕਰਤ ਰਹੀ ਨਿਤ ਮੋਰਾ
ਅਸੀਂ ਨਾਨਕ ਮਤੇ ਚਲੇ ਗਏ ਸਫਾਈ ਕੀ ਡਰੁੱਲੀ ਪਹੁੰਚ ਗਏ ਉਸ ਤੋਂ ਬਾਅਦ ਵੀ ਤੂੰ ਸਾਡੇ ਦਰਸ਼ਨ ਕਰਦੀ ਹੀ ਰਹੀ ਹੈ ਹਮੇਸ਼ਾ
ਤੋ ਕਿਮ ਬ੍ਰਿਹ ਸੰਕਟ ਅਸਤਾਰਾ
ਸਾਡੇ ਦਰਸ਼ਨ ਹੁੰਦੇ ਰਹੇ ਹੈ ਤਾਂ ਫਿਰ ਵਿਛੋੜੇ ਦਾ ਦੁੱਖ ਤੈਨੇ ਕਿਸ ਤਰ੍ਹਾਂ ਧਾਰਨ ਕਰ ਲਿਆ
ਪ੍ਰਥਮ ਦੇਖ ਜੇ ਕਰਤ ਅਹਾਰਾ
ਪਹਿਲੇ ਅੰਮ੍ਰਿਤ ਵੇਲੇ ਸਾਡੇ ਦਰਸ਼ਨ ਦੇਖ ਕੇ ਕਰਕੇ ਫਿਰ ਤੂੰ ਭੋਜਨ ਕਰਦੀ ਸੀ ਫਿਰ ਵਿਛੋੜੇ ਦਾ ਦੁੱਖ ਕੈਸਾ ਹੋਣਾ
ਕਹਿਤ ਭਈ ਨਿਸਚੈ ਇਹ ਆਹਿਓ
ਸਵੇਰੇ ਹੱਥ ਜੋੜ ਕੇ ਮਾਤਾ ਜੀ ਬੋਲੇ ਮਹਾਰਾਜ ਇਹ ਨਿਸਚਾ ਹੈ ਵੀ ਐਸਾ ਹੀ ਹੋਇਆ
ਨਿਤ ਦਰਸ਼ਨ ਕੋ ਮੈਂ ਇਮ ਲਹਿਓ
ਆਪ ਜੀ ਨੇ ਬਚਨ ਕਹੇ ਸੀ ਵੀ ਜਦੋਂ ਨਹਾ ਧੋ ਕੇ ਜਪ ਜੀ ਦਾ ਪਾਠ ਕਰਕੇ ਸਿਰ ਨਵਾਏਗੇ ਸੀਸਤਾ ਚੁੱਕੇਗੀ ਦਰਸ਼ਨ ਹੋਏਗਾ ਉਹ ਮਹਾਰਾ ਮੈਂ ਦਰਸ਼ਨ ਹਮੇਸ਼ਾ ਕਰਦੀ ਰਹੀ ਹਾਂ
ਕਰ ਇਸ਼ਨਾਨ ਜਬ ਸਿਮਰਨ ਕਰਿਓ
ਮਹਾਰਾ ਇਸ਼ਨਾਨ ਕਰਕੇ ਮੈਂ ਜਪ ਜੀ ਦਾ ਸਿਮਰਨ ਕਰਦੀ ਜਪ ਜੀ ਪੜਦੀ
ਛਿਨਕ ਮਾਤਰ ਨਿਤ ਦਰਸ ਨਿਹਾਰਿਓ
ਛਿਨ ਮਾਤਰ ਖੁੱਲਣ ਦੇ ਮੀਚਣ ਕਿਸਨੇ ਜਿੰਨਾ ਮੈਂ ਆਪ ਜੀ ਦੇ ਦਰਸ਼ਨ ਕਰ ਲੈਂਦੀ ਆਪ ਨੂੰ ਵੇਖ ਲੈਂਦੀ
ਜਿਸ विद होते तुम तिस काल।
हमारा मैं शीश नवा के पौंदी जब जी दा, फिर जिस तन रीति विच आप जी हुंदे सी उस समय
बैठे कह चढ़े विसाल।
हमारा सभा विच बैठे हुंदे सी, सभा विच बैठिया दर्शन हुंदे जहां आप जी घोड़े चढ़े हुंदे सी, किसे पासे जा रहे हुंदे सी, उस रूप विच मैनू दर्शन हो जांदे सन।
जस पोशिश जस होत सुभाऊ,
जिस तरह भी आप जी दे पोशाक पहने हुंदी, वस्त्र पहने हुंदे सी, इसे तरह जस पोशाक
जस होत सुभाऊ,
जिस तरह आप जी दा उस वेले कोई सुभा हुंदा सी, बोल चाल हुंदी सी,
तिसी प्रकार दर्श को पाऊ।
उसे रूप दे विच मैं आप जी दे दर्शन मारा क्षण मात्र पा लेंदी सी।
कहन परस पार होए न कोई,
ठीक है, दर्शन तो थोड़े मात्र हो जांदे सी। हुण जिवें आप जी दे सामने मैं बैठ के वचन विलास कर रही हूं, गलबात थी तो नहीं कोई हुंदी सी।
जीत रही पिख दर्शन सोई,
आप जी दर्शना नूं करके इस आसरे नाल मैं जींदी रही है, नहीं मारा कोई वचन विलास तो उस वेले हुंदा नहीं सी।
इते आदिक कह सुनकार बैन,
आवाज लेके शरदा दे प्यार दे वचन कह के सतगुरां ने सुन के
और आनंदपुन गमनी ऐन,
हिरदे विच बहुत ही आनंद प्रसन्न हुई, अपने मकान वाल नूं ए चली गई।
खान पान कर सतगुर फेर,
इधर इहदे जाण तों बाद वी सतगुरु साहिब जी ने भोजन प्रसादा खाना पीना कीता।
सुपत जथा सुख सुखद बडेर,
इस तरह कहिंदे योग सी, इस तरह कहिंदे सतगुरु साहिब जी सुखदाते सुखां विच बराज गए हन।
जाम जामनी जागे नाथ,
मालिक जेड़े जदो पैर करात रह गई है उस वेले जाग पए हन।
सोच स्नान कीन जल साथ,
सुचा जल लै के पहला सोचा चार कीता है, दतन कुरला लटन दी क्रिया सो बाद स्नान कर लिया है।
निज स्वरूप मह स्थित पए,
उस तो बाद अपना जिहड़ा सचित आनंद स्वरूप है उहदे सतगुरु जी इष्ट हो गए, समाधि ला लई।
ध्यान परायन बैठत पए,
जिहड़ा सह स्वरूप है उहदे ध्यान दे आसरे होके बैठ गए।
दिन कर उदय प्रकाश्यो सारे,
सारे पासी कहिंदे जिहड़ा सूरज है उहदे चरण करके प्रकाश होया है।
कमल बिलोचन तब है उगारे,
फिर गुरु हरगोबिंद साहिब ने सूरज चढ़िया देख के कमल वर्गे नेत्र खोले हन, समाधि तो उत्थान होए।
चौंकी गाए बिलावल केरी,
इधर जेड़े रागी साहिबान है वो कहिंदे बिलावल राग दी चौंकी गा रहे है।
आए जाए नार गन गुर हेरी,
महाराज बैठे है सभा विच बेअंत माई भाई आके दर्शन करी जा रहे देख रहे हैं।
वड्डो दीवान लग्यो गुर तीर,
गुरु हरगोबिंद साहिब जी दे पास बहुत बड़ा दीवान सज रहा लग रहा है।
आवत जात नरन की पीर,
भाई भाई दर्शन करन वाला दी आन जान दी बड़ी पीर लगी, ताता लग्या होया है।
सागर पुर मह रावण कहोई,
गुरु हरगोबिंद साहिब जी आन करके सारे अमृतसर विच बड़ी रौनक शौनक हो रही है।
कारज पन है सुन है सब कोई,
कोई अपने कम्मा दे संबंधी कोई कह रहा है, कोई करन ली सुन रहा है।
सुबटन को वस्तु जो चाही,
इधर जड़ी गुरु महाराज ने जो सूरवीरा नु कोई वस्तु चाही दी है।
जाचत पावत सतगुर पाही,
सारे सूरवीर सतगुरु दे पास ਆਸਾ ਕੇ ਮੰਗ ਮੰਗ ਕੇ ਪਾ ਰਹੇ ਹੈ ਮਿਲ ਰਹੀਆਂ ਸਾਰੀਆਂ ਚੀਜ਼ਾਂ
ਜਾਮ ਦਿਵਸ ਲੋ ਬੈਠਣ ਕਰੇ
ਹਰਗੋਬਿੰਦ ਸਾਹਿਬ ਜੀ ਦੀਵਾਨ ਵਿਚ ਪਹਿਰ ਦਿਨ ਚੜੇ ਤੱਕ ਤਿੰਨ ਘੰਟੇ ਦਿਨ ਚੜੇ ਤੱਕ ਬੈਠਣਾ ਕਰਦੇ
ਨਿਜ ਦਾਸਨ ਕੀ ਬਾਂਛਾ ਪੁਰੇ
ਆਪਣੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਸਿੱਖ ਸੇਵਕ ਦਾਸ ਉਹਨਾਂ ਦੀਆਂ ਜੋ ਖਾਸ਼ਾ ਜੋ ਇੱਛਾ ਉਹਨਾਂ ਨੂੰ ਪੂਰੀਆਂ ਕਰਦੇ ਹਨ
ਬੋਹਰ ਉਠੇ ਅਚਵਨ ਆਹਾਰਾ
ਇਸ ਤੋਂ ਬਾਅਦ ਲਾਂਗਰੀ ਸਿੱਖ ਆ ਜਾਂਦਾ ਭੋਜਨ ਛਕਣ ਵਾਸਤੇ ਸਤਿਗੁਰੂ ਦੀਵਾਨ ਵਿਚ ਉਠ ਖੜਦੇ ਹਨ
ਅਨਕ ਪ੍ਰਕਾਰਨ ਤਿਆਰ ਸੁਧਾਰਾ
ਜੋ ਲਾਂਗਰੀ ਗੁਰਸਿੱਖਾਂ ਨੇ ਕਹਿੰਦੇ ਅਨੇਕਾਂ ਤਰ੍ਹਾਂ ਦਾ ਬਣਾਇਆ ਸਵਾਰਿਆ ਹੁੰਦਾ ਲੰਗਰ ਭੋਜਨ ਪ੍ਰਸ਼ਾਦ
ਗਨ ਸਿੱਖਣ ਮੈਂ ਭੋਜਨ ਕਰੇ
ਬਹੁਤੇ ਗੁਰਸਿੱਖਾਂ ਨਾਲ ਬੈਠ ਕੇ ਗੁਰੂ ਲੰਕੇ ਲੰਗਰ ਵਿਚ ਗੁਰੂ ਮਹਾਰਾਜ ਭੋਜਨ ਛਕਣਾ ਕਰਦੇ
ਨਾਨਾ ਭਾਂਤ ਸੁਬਾਸਨ ਧਰੇ
ਤਰ੍ਹਾਂ ਤਰ੍ਹਾਂ ਦੇ ਜਿਹੜੇ ਭਾਂਡੇ ਉਹ ਥਾਲ ਦੇ ਵਿਚ ਭੋਜਨ ਛਕਣ ਵਾਲੇ ਰੱਖੇ ਹੁੰਦੇ ਹਨ
ਸੂਖਮ ਚਾਵਰ ਸੂਪ ਜਨਾਨਾ
ਉਹਨਾਂ ਭਾਂਡਿਆਂ ਵਿਚ ਜਿਹੜੇ ਕਹਿੰਦੇ ਬਰੀਕ ਕਿਸਮ ਦੇ ਚੌਲ ਹਨ ਹੋਰ ਨਾਨਾ ਤਰ੍ਹਾਂ ਦੇ ਬਣਾਏ ਕੋਈ ਭੁੰਨਵੇਂ ਜਿਹੇ ਹਨ ਇਸੇ ਤਰ੍ਹਾਂ ਕੋਈ ਲੂਣ ਵਾਲੇ ਆ ਕੋਈ ਮਿੱਠੇ ਹਨ
ਗੋਤਮ ਚੂਨ ਸੁਸੂਖ ਮਠਾਨਾ
ਮੇਰਾ ਗੋ ਕਣਕ ਦਾ ਆਟਾ ਹੈ ਬੜਾ ਬਰੀਕ ਜਿਹਾ ਕੀਤਾ ਉਹਦੇ ਪ੍ਰਸ਼ਾਦੇ ਹਨ
ਵਿੰਜਨ ਅਨਕ ਪ੍ਰਕਾਰ ਬਨੰਤੇ
ਕੇ ਲੰਗਰ ਵੀ ਜਿਹੜੇ ਭੋਜਨ ਆ ਉਹ ਤਰ੍ਹਾਂ ਤਰ੍ਹਾਂ ਦੇ ਬਣਦੇ ਹਨ
ਸਿੱਖ ਸੰਗਤ ਸਭ ਬੈਠ ਅਚੰਤੇ
ਹਰਗੋਬਿੰਦ ਸਾਹਿਬ ਜੀ ਵਾਂਗ ਹੀ ਜਿੰਨੇ ਸਿੱਖ ਸੇਵਕ ਲੰਗਰ ਵਿਚ ਚੌਂਕੜੇ ਮਾਰ ਕੇ ਛਕਦੇ ਛਕਾਉਂਦੇ ਅੱਜ ਕੱਲ ਦੇ ਵੀ ਸਿੱਖ ਜਿਵੇਂ ਪਸ਼ੂ ਡੰਗਰ ਖਾਂਦੇ ਹੁੰਦੇ ਓ ਕਰਦੇ ਨੇ ਖਾਣ ਸਮੇਂ
ਦੇਗ ਬਸਾਲ ਗੁਰੂ ਕੀ ਚਾਲੇ
ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਜਿਹੜਾ ਲੰਗਰ ਹੈ ਕਹਿੰਦੇ ਬਹੁਤ ਖੁੱਲਾ ਡੁੱਲਾ ਚੱਲਦਾ ਜਾਣੀ ਸਿੱਖ ਅਸੀਂ ਵੀ ਘੁਮਾਉਣੇ ਸਿੱਖ ਮਹਾਰਾਜ ਦੇ ਉਸ ਸਮੇਂ ਵੀ ਆਪ ਵੀ ਆਪ ਵੇਖ ਲੋ ਉੱਥੇ ਛਕੀ ਛਕਾਈ ਜਾਂਦੇ ਚੌਂਕੜੇ ਮਾਰ ਕੇ ਅਜਿਹਾ ਨੂੰ ਪਤਾ ਨੀ ਕੀ ਇਹਨਾਂ ਨੂੰ ਬਿਮਾਰੀ ਪਈ ਹੈ ਕਹਿੰਦੇ ਬੈਠ ਕੇ ਖਾਣਾ ਬਹੁਤ ਮਾੜਾ ਹੈ ਇਹ ਤਾਂ ਪਸ਼ੂ ਡੰਗਰ ਖੜ ਕੇ ਖਾਂਦੇ ਆ ਜਦੋਂ ਤੁਸੀਂ ਮਰਜ਼ੀ ਪਾਓ ਪੱਠੇ ਉਹ ਨੀ ਬੈਠ ਕੇ ਕੋਈ ਖਾਊਗਾ ਯਾਨੀ ਇਹ ਆਪਣੇ ਆਪ ਨੂੰ ਦਸਾਉਂਦੇ ਆ ਵੀ ਅਸੀਂ ਸਿੱਖ ਨੀ ਅਸੀਂ ਪਸ਼ੂ ਡੰਗਰ ਬਣ ਗਏ ਹਾਂ
ਪੰਚਹ ਪੁੰਚਹ ਸਕਲ ਆਨ ਜੁਗ ਕਾਲੇ
ਜਿੰਨੇ ਗੁਰੂ ਕੇ ਸਿੱਖ ਕਹਿੰਦੇ ਦੋਵੇਂ ਸਮੇਂ ਲੰਗਰ ਵਿਚ ਆ ਕੇ ਜਿੰਨਾ ਜੀ ਕਰਦਾ ਉਹਨਾਂ ਚੌਂਕੜਾ ਮਾਰ ਕੇ ਛਕ ਛਕਾ ਲੈਂਦੇ
ਬਹੁਰ ਦੁਪਹਿਰੇ ਕਰਹਿ ਆਰਾਮ
ਜਦੋਂ ਦੁਪਹਿਰ ਦਾ ਸਮਾਂ ਹੋਇਆ ਹੁੰਦਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਕੋਈ ਸਮਾਂ ਆਰਾਮ ਕਰਨ ਲੱਗ ਪੈਂਦੇ
ਏਕਾਂਤ ਆਪਣੇ ਧਾਮ
ਆਪਣਾ ਘਰ ਹੈ ਉੱਥੇ ਸਤਿਗੁਰੂ ਸਾਹਿਬ ਜੀ ਟਿਕਦੇ ਹਨ
ਚਤੁਰ ਘਟੀ ਤੇ ਉੱਠ ਹੈ ਪਿਛਾਰੀ
ਜਦੋਂ ਚਾਰ ਘੜੀਆਂ ਦਾ ਸਮਾਂ ਲੰਘ ਜਾਂਦਾ ਹੈ ਵਿਰਾਜਿਆ ਹੋਇਆ ਕਾਂਤ ਹੋਇਆ ਉਸ ਤੋਂ ਬਾਅਦ ਵਿਚ ਸਤਿਗੁਰੂ ਜੀ ਫਿਰ ਉੱਥੋਂ ਉੱਠ ਖੜਦੇ ਹਨ
ਕਰ ਹੈ ਸੁਚੇਤਾ ਨਿਰਮਲ ਬਾਰੀ
ਸੋਹਣਾ ਸੁੱਚਾ ਜਲ ਲੈ ਕੇ ਉਸ ਚੇ ਨਾਲ ਮਹਾਰਾਜ ਸੁਚੇਤਾ ਕਰਦੇ ਆ ਇਸ਼ਨਾਨਾ ਵਗੈਰਾ ਕਰ ਲੈਂਦੇ ਆ ਮੁਖਾਰਬਿੰਦ ਧੋ ਲੈਂਦੇ ਚਰਨ ਗੋਡਿਆਂ ਤੱਕ ਇਸ ਤਰ੍ਹਾਂ ਕਰ ਲੈਂਦੇ ਸਾਫ਼ ਸੁਥਰੇ ਪੰਛਨਾਨਾ ਕਹਿ ਦਿਓ ਸੁਚੇਤਾ ਕਹਿ ਦਿਓ ਗੱਲ ਇੱਕੋ ਹੀ ਹੈ ਜਲ ਲੈ ਕੇ ਪਵਿੱਤਰਤਾ ਕਰ ਲੈਂਦੇ ਹਨ
ਕਬ ਹੈ ਅਖੇਰ ਬ੍ਰਿਤ ਕੋ ਜਾਵਹਿ
ਕਦੇ ਕਦੇ ਜੇ ਜੀ ਕਰਦਾ ਜੀਵਾਂ ਦੇ ਕਲਿਆਣ ਕਰਨ ਲਈ ਸਤਿਗੁਰੂ ਜਿਵੇਂ ਸ਼ਿਕਾਰ ਜਾਈਦਾ ਹੈ ਜਿਵੇਂ ਉਹ ਰਾਜੇ ਮਹਾਰਾਜ ਸ਼ਿਕਾਰ ਖੇਲਦੇ ਹੁੰਦੇ ਸੀ ਜੀਆਂ ਨੂੰ ਮਾਰਦੇ ਸੀ ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀਵਾਂ ਦੇ ਕਲਿਆਣ ਕਰਨ ਲਈ ਸ਼ਿਕਾਰ ਬਣਾਉਣਾ ਬਣਾਉਂਦਾ ਜਾ ਬਣਾ ਕੇ ਚਲੇ ਜਾਂਦੇ
ਸੁਬਟ ਸੰਗ ਚੱਡ ਕੇ ਫਿਰ ਆਵੇ
ਜਿਹੜੇ ਸੂਰਬੀਰ ਆ ਉਹ ਵੀ ਨਾਲ ਹੀ ਚੜ ਪੈਂਦੇ ਸਤਿਗੁਰੂ ਤੇ ਨਾਲ ਹੀ ਸਤਿਗੁਰੂ ਦੇ ਫਿਰ ਤੁਰੇ ਆਉਂਦੇ ਹਨ
ਫਿਰ ਹੈ ਅਕਾਲ ਤਖਤ ਕੇ ਥਾਨ
ਬਾਹਰੋਂ ਆ ਕੇ ਅਕਾਲ ਤਖਤ ਸਾਹਿਬ ਵਾਲੇ ਸਥਾਨ ਤੇ ਸਤਿਗੁਰੂ ਸੱਜ ਜਾਂਦੇ ਟਿਕ ਜਾਂਦੇ ਹਨ
ਗਨ ਸੁਬਟਨ ਕੋ ਲੱਗ ਹੈ ਦੀਵਾਨ
ਬਹੁਤੇ ਸੂਰਬੀਰ ਆ ਜਾਂਦੇ ਹੋ ਦੀਵਾਨ ਲੱਗ ਜਾਂਦਾ ਹੈ ਤਕੜਾ
ਸਿੱਖ ਮਸੰਦ ਬ੍ਰਿੰਦ ਸਭ ਆਏ
ਦੀਵਾਨ ਦੇ ਵਿੱਚ ਜਿਹੜੇ ਗੁਰੂ ਕੇ ਸਿੱਖ ਹੈ ਗੁਰੂ ਘਰ ਦੇ ਮਸੰਦ ਹੈ ਉਹ ਸਭ ਹੀ ਚੱਲ ਕੇ ਆ ਜਾਂਦੇ ਹਨ
ਬੰਧਨ ਕਰ ਕਰ ਧਨ ਅਰ ਪਾਏ
ਗੁਰੂ ਕੇ ਸਿੱਖ ਆਉਂਦੇ ਹਨ ਮੱਥੇ ਟੇਕ ਟੇਕ ਕੇ ਬੇਅੰਤ ਬੇਅੰਤ ਸਤਿਗੁਰੂ ਦੇ ਅੱਗੇ ਮਾਇਆ ਦੀ ਭੇਟਾ ਰੱਖਦੇ
ਦੇਸ਼ ਵਿਦੇਸ਼ਨ ਕੀ ਗੁਰਕਾਰਾ
ਦੇਸ਼ਾਂ ਦੀ ਪ੍ਰਦੇਸ਼ਾਂ ਦੀ ਜੋ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਕਹਿੰਦੇ ਕਾਰ ਭੇਟਾ ਹੈ ਮਾਇਆ ਹੈ
ਆਵਹ ਦਿਨ ਪ੍ਰਤ ਦਰਬ ਹਜ਼ਾਰਾ
ਕਹਿੰਦੇ ਦਿਨੋ ਦਿਨੀ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਮਾਇਆ ਧਨ ਚੱਲਿਆ ਆਉਂਦਾ ਹੈ
ਸਭਪੁਰ ਗ੍ਰਾਮਨ ਵਿਖੇ ਮਸੰਦ
ਸਾਰੇ ਨਗਰਾਂ ਵਿੱਚ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਗੁਰੂ ਕੇ ਮਸੰਦ ਰਹਿ ਰਹੇ
ਗੁਰ ਕੋ ਦਰਬ ਬਟੋਰਹਿ ਬ੍ਰਿੰਦ
ਸਿੱਖਾਂ ਦੇ ਘਰਾਂ ਵਿੱਚ ਜਿਹੜਾ ਦਸਵੇਂ ਦਸਾਂ ਦਾ ਧਨ ਰੱਖਿਆ ਉਹ ਜਾ ਕੇ ਸਾਰਾ ਇਕੱਠਾ ਕਰ ਲੈਂਦੇ ਲੈ ਲੈਂਦੇ
ਪਸਚਮ ਵਿਖੇ ਬਿਲਾਇਤ ਮਾਹੀ
ਪੱਛੋਂ ਦੀ ਤਰਫ ਜਿਹੜੇ ਕੋਈ ਬਿਲਾਇਤ ਹਨ ਬਾਹਰਲੇ ਦੇਸ਼ ਹਨ
ਚੱਲਿਓ ਆਏ ਧਨ ਸਭ ਗੁਰ ਪਾਹੀ
ਉਤੋਂ ਦਾ ਵੀ ਜਿਹੜਾ ਧਨ ਹੈ ਦਸਵੇਂ ਦਸਾਂ ਦਾ ਸਭ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ ਮਸੰਦਾ ਰਾਹੀਂ ਚੱਲਿਆ ਆ ਰਿਹਾ ਹੈ
ਪੂਰਬ ਦੱਖਣ ਉੱਤਰ ਸਾਰੇ
ਇਸ ਤਰ੍ਹਾਂ ਜਿਦਰੋਂ ਸੂਰਜ ਚੜ੍ਹਦਾ ਪੂਰਬ ਤੇ ਦੱਖਣ ਦੀ ਤਰਫ ਉੱਧਰ ਪਹਾੜ ਦੀ ਤਰਫ ਸਾਰੇ ਹੀ
ਆਨਹ ਦਰਬ ਮਸੰਦ ਉਦਾਰੇ
ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਧਨ ਦਸਵੇਂ ਦਸਾਂ ਦਾ ਧਨ ਮਸੰਦ ਲਿਆਉਂਦੇ ਸਾਰੇ ਦਾ ਸਾਰਾ
ਦਿਨ ਕੇ ਚੌਥੇ ਪਹਿਰ ਦੀਵਾਨ
ਕਹਿੰਦੇ ਦਿਨ ਦੇ ਚੌਥੇ ਪਹਿਰ ਜਿਹੜਾ ਦੀਵਾਨ ਲੱਗਦਾ ਹੈ
ਕਰ ਹੈ ਲਗਾਵਨ ਗੁਰੂ ਮਹਾਨ
ਜਦੋਂ ਤਿੰਨ ਘੰਟੇ ਦਿਨ ਰਹਿ ਜਾਂਦਾ ਨਾ ਫਿਰ ਸਤਿਗੁਰੂ ਇਉਂ ਕਹਿੰਦੇ ਜਿਹੜਾ ਦੀਵਾਨ ਲਾਉਂਦੇ ਹੈ ਬੜਾ ਤਕੜਾ
ਪ੍ਰਥਮ ਨਮਹਿ ਕਰ ਸ੍ਰੀ ਹਰ ਮੰਦਰ
ਦੀਵਾਨ ਆਉਣ ਦੀਵਾਨ ਅਸਥਾਨ ਤੇ ਆਉਣ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਮੱਥਾ ਟੇਕਦੇ
ਚਤੁਰ ਪ੍ਰਦਰਸ਼ਨਾ ਦੇ ਕਰ ਸੁੰਦਰ
ਸੋਹਣੇ ਢੰਗ ਨਾਲ ਸਤਿਕਾਰ ਨਾਲ ਹਰਿਮੰਦਰ ਸਾਹਿਬ ਦੀਆਂ ਚਾਰ ਪਰਿਕਰਮਾ ਦਿੰਦੇ ਚਾਰ ਪਰਿਕਰਮਾ ਕਰਦੇ ਹਨ
ਬੈਠੇ ਆਨ ਸਕਲ ਤੇ ਸਥਾਨ
ਉਸ ਤੋਂ ਬਾਅਦ ਜਿੱਥੇ ਅਕਾਲ ਤਖ਼ਤ ਸਾਹਿਬ ਉੱਥੇ ਬੇਅੰਤ ਬੇਅੰਤ ਗੁਰੂ ਕੇ ਸਿੱਖਾ ਬਹਿੰਦੇ ਹਨ
ਸ੍ਰੀ ਹਰਗੋਬਿੰਦ ਜਹਾ ਸੁਜਾਨ
ਗੁਰੂ ਹਰਗੋਬਿੰਦ ਸਾਹਿਬ ਜੀ ਅਕਾਲ ਤਖ਼ਤ ਸਾਹਿਬ ਵਾਲੀ ਜਗ੍ਹਾ ਬੈਠੇ ਹੁੰਦੇ ਸਾਰੇ ਹੀ ਆ ਜਾਂਦੇ ਹਨ
ਗਾਏ ਰਬਾਬੀ ਬਾਬਕ ਰਾਗ
ਬਾਬਕ ਨਾਮ ਦਾ ਜਿਹੜਾ ਰਬਾਬੀ ਹੈ ਕੀਰਤਨੀਆਂ ਰਾਗਾਂ ਵਿੱਚ ਬਾਣੀ ਦੇ ਸ਼ਬਦ ਗਾਉਣ ਲੱਗ ਪੈਂਦਾ
ਗੁਰ ਜੁੱਤ ਸਿੱਖ ਸੁਨਹਿ ਕਰ ਰਾਗ
ਜਿਹੜੇ ਗੁਰੂ ਕੇ ਸਿੱਖ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਤ ਬੜੇ ਪ੍ਰੇਮ ਪਿਆਰ ਕਰਦੇ ਉਹ ਕੀਰਤਨ ਵਿੱਚ ਗਾਏ ਹੋਏ ਸ਼ਬਦਾਂ ਨੂੰ ਸੁਣਦੇ
ਆਨ ਆਨ ਦਰਸਹਿ ਸਿੱਖ ਸਾਰੇ
ਹੋਰ ਵੀ ਜਿੰਨੇ ਗੁਰੂ ਕੇ ਸਿੱਖ ਸੇਵਕ ਦੇਸਾਂ ਪ੍ਰਦੇਸਾਂ ਵਿੱਚ ਆ ਕੇ ਸਾਰੇ ਦਰਸ਼ਨ ਕਰਦੇ
ਪੁਰ ਹੈ ਮਨੋਰਥ ਕਾਂਖਾ ਵਾਰੇ
ਜਿਹੜੇ ਕੋਈ ਕਹਿੰਦੇ ਚਾਹਨਾ ਇੱਛਾਵਾਂ ਵਾਲੇ ਉਹਨਾਂ ਦੇ ਮਨ ਦੇ ਫੁਰਨੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਪੂਰਿਆਂ ਕਰਦੇ
ਕੇਤਿਕ ਆਵਤ ਚੱਲ ਜਗਿਆਸੀ
ਜਿਹੜੇ ਜਗਿਆਸੂ ਲੋਕ ਸ਼ਰਧਾ ਵਾਲੇ ਚੱਲ ਚੱਲ ਕੇ ਆਉਂਦੇ ਹਨ
ਕਿਤਕ ਮਮੋਖੀ ਸਿੱਖ ਰਹਿ ਪਾਸੀ
ਜਿਹੜੇ ਮੁਕਤੀ ਦੀ ਇੱਛਾ ਵਾਲੇ ਸਿੱਖ ਸਤਿਗੁਰੂ ਦੇ ਪਾਸ ਰਹਿ ਰਹੇ
ਸੇਵਾ ਕਰ ਹੈ ਪ੍ਰੇਮ ਤੇ ਕਣੀ
ਹਾਂ ਜਿਹੜੇ ਕੋਈ ਜਗਿਆਸੂ ਹੈ ਜਾਂ ਮੁਕਤੀ ਦੀ ਇੱਛਾ ਵਾਲੇ ਗੁਰਸਿੱਖ ਹੈ ਬੜੇ ਪ੍ਰੇਮ ਪਿਆਰ ਨਾਲ ਸਤਿਗੁਰੂ ਦੀ ਬਹੁਤੀ ਸੇਵਾ ਕਰਦੇ
ਸੁਣ ਹੈ ਕਰਨ ਦੇ ਜਿਮ ਗੁਰ ਭਨੀ
ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੀਵਾਨ ਵਿੱਚ ਬੈਠ ਕੇ ਸਿੱਖਿਆ ਦਿੰਦੇ ਹੈ ਕਹਿੰਦੇ ਉਸੇ ਤਰ੍ਹਾਂ ਸਾਰੇ ਕੰਨ ਦੇ ਕੇ ਧਿਆਨ ਦੇ ਕੇ ਉਹ ਸਿੱਖਿਆ ਨੂੰ ਸੁਣਦੇ
ਸੰਧਿਆ ਮਹਿ ਸੋਦਰ ਸੁਨ ਕਰ ਕੈ
ਜਦੋਂ ਸ਼ਾਮ ਦਾ ਸਮਾਂ ਹੋ ਸੰਧਿਆ ਹੋ ਜਾਂਦੀ ਹੈ ਸੋਦਰ ਰਹਿ ਰਾਤ ਦਾ ਪਾਠ ਸੁਣ ਕਰਕੇ
ਭੋਗ ਭਰੇ ਤੇ ਸ਼ਰਧਾ ਧਾਰ ਕੈ
ਜਦੋਂ ਰਹਿ ਰਾਤ ਦਾ ਭੋਗ ਪੈ ਜਾਂਦਾ ਬੜੀ ਸ਼ਰਧਾ ਧਾਰ ਕੇ
ਕਰ ਬੰਦਹਿ ਬੰਦਨ ਕਰ ਆਛੇ
ਹੱਥ ਜੋੜਦੇ ਅਰਦਾਸ ਹੁੰਦੀ ਹੈ ਫਿਰ ਚੰਗੀ ਤਰ੍ਹਾਂ ਜਦੋਂ ਅਰਦਾਸ ਹੋ ਜਾਂਦੀ ਨਮਸਕਾਰ ਕਰ ਦੇ।
ਬਹਰ ਚਲਹਿ ਸਤਿਗੁਰ ਕੇ ਪਾਛੇ,
ਉਸ ਤੋਂ ਬਾਅਦ ਜਿੰਨੇ ਗੁਰੂ ਕੇ ਸਿੱਖ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਿੱਛੇ ਪਿੱਛੇ ਚੱਲ ਪੈਂਦੇ ਹਨ।
ਵੱਡੀ ਪ੍ਰਦਰਸ਼ਨਾ ਸਾਰ ਕੀ ਦੇਹੇ,
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਿੱਛੇ ਪਿੱਛੇ ਚੱਲਦੇ ਗੁਰੂ ਕੇ ਸਿੱਖ ਸਰੋਵਰ ਦੀਆਂ ਵੱਡੀਆਂ ਪਰਿਕਰਮਾ ਕਰਦੇ।
ਪੌਰ ਦਰਸ਼ਨੀ ਦਰਸ਼ਨ ਲੇਹੇ,
ਦਰਸ਼ਨੀ ਡਿਉੜੀ ਦਾ ਦਰਵਾਜ਼ਾ ਬਣਿਆ, ਇੱਥੇ ਆ ਕੇ ਫਿਰ ਹਰਿਮੰਦਰ ਸਾਹਿਬ ਵੱਲ ਨੂੰ ਮੁੱਖ ਕਰਕੇ ਦਰਸ਼ਨ ਕਰਦੇ ਮੱਥਾ ਟੇਕਦੇ।
ਅੰਤਰ ਕੀ ਪ੍ਰਕਰਮਾ ਕਰੇ,
ਫਿਰ ਦਰਸ਼ਨੀ ਡਿਉੜੀ ਰਾਹੀਂ ਅੱਗੇ ਅੰਦਰ ਪ੍ਰਵੇਸ਼ ਹੋ ਜਾਂਦੇ, ਫਿਰ ਹਰਿਮੰਦਰ ਸਾਹਿਬ ਦੀਆਂ ਅੰਦਰਲੀਆਂ ਜਾ ਕੇ ਪ੍ਰਕਰਮਾ ਕਰਦੇ।
ਨਰਮੀ ਹੋਤ ਪ੍ਰੇਮ ਕੋ ਧਰੇ,
ਬੜਾ ਪ੍ਰੇਮ ਧਾਰਦੇ ਹੋਏ ਨਿਵੇਂ ਨੀਵੇਂ ਹੁੰਦੇ ਅਸੀਸ ਝੁਕਾਉਂਦੇ ਹਨ।
ਭਾਈ ਬ੍ਰਿਧ ਸਭ ਸਿੱਖ ਗੁਰਦਾਸ,
ਭਾਈ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਜੋ ਬਿਰਧ ਅਵਸਥਾ ਵਿੱਚ ਹੈ ਤੇ ਗੁਰੂ ਕਾ ਜਿਹੜਾ ਸਿੱਖ ਹੈ ਭਾਈ ਸਾਹਿਬ ਭਾਈ ਗੁਰਦਾਸ।
ਗਾਵਤ ਚੌਂਕੀ ਸ਼ਬਦ ਪ੍ਰਕਾਸ਼,
ਮੰਦਰ ਵਿੱਚ ਬੈਠੇ ਹੋਏ ਹੈ ਤੇ ਜਿਹੜੇ ਰਾਗੀ ਸਾਹਿਬਾਨ ਹੈ ਕਹਿੰਦੇ ਇਸ ਤਰ੍ਹਾਂ ਸ਼ਬਦ ਚੌਂਕੀ ਗਾ ਰਹੇ ਸ਼ਬਦ ਕੀਰਤਨ ਕਰ ਰਹੇ ਹੈ, ਬੜਾ ਸ਼ਬਦਾਂ ਪ੍ਰਕਾਸ਼ ਹੋ ਰਿਹਾ, ਬੜਾ ਕੀਰਤਨ ਹੋ ਰਿਹਾ, ਗਿਆਨ ਦਾ ਪ੍ਰਕਾਸ਼ ਹੋ ਰਿਹਾ।
ਸਨ ਸਨ ਪ੍ਰਦਰਸ਼ਨਾ ਦੇਤੇ,
ਜਿਹੜੇ ਗੁਰੂ ਕੇ ਸਿੱਖ ਹੈ ਸਤਿਗੁਰੂ ਨਾਲ ਹੋ ਕੇ ਹੌਲੀ ਹੌਲੀ ਸ਼ਹਿਰ ਸ਼ਹਿਰ ਵਿੱਚ ਪ੍ਰਕਰਮਾ ਕਰਦੇ।
ਸ਼ਬਦ ਪੜਤ ਸਮਝਤ ਸੁਖ ਲੇਤੇ,
ਗੁਰਬਾਣੀ ਦੇ ਸ਼ਬਦ ਪੜਦੇ ਹੈ ਸਮਝਦੇ ਹੈ ਸੁਖ ਲੈਂਦੇ।
ਦੇਖਤ ਭਏ ਪ੍ਰਸੰਨ ਬਿਲੰਦ,
ਬਾਹਰਲੀਆਂ ਸਰੋਵਰ ਦੀਆਂ ਪਰਿਕਰਮਾ ਕਰਦੇ ਹੋਏ ਗੁਰੂ ਕੇ ਸਿੱਖ ਦੇ ਸ਼ਬਦ ਪੜ੍ਹਦੇ, ਇਸ ਰੀਤੀ ਨੂੰ ਦੇਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਬੜੇ ਪ੍ਰਸੰਨ ਹੋ ਗਏ।
ਵਧਤ ਭਏ ਸ੍ਰੀ ਹਰਗੋਬਿੰਦ,
ਖੁਸ਼ ਹੋਏ ਹੋਏ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੁੱਠੋਂ ਕਹਿਣ ਲੱਗ ਪਏ,
ਧੰਨ ਬ੍ਰਿਧ ਭਾਈ ਸ਼ੁਭ ਰੀਤ,
ਬਾਬਾ ਵੱਡਾ ਸਾਹਿਬ ਭਾਈ ਤੂੰ ਧੰਨ ਹੈ, ਬੜੀਏ ਸੋਹਣੀ ਰੀਤੀ ਮਰਜਾਰਾ,
ਕਰੀ ਸੁਦਾ ਸਾਰ ਪਾਰ ਧਾਰ ਪ੍ਰੀਤ,
ਰੀਤੀ ਧਾਰਨ ਕਰਕੇ ਅੰਮ੍ਰਿਤਸਰ ਸਰੋਵਰ ਦੇ ਉੱਪਰ ਤੂੰ ਇਹ ਕਾਇਮ ਕਰ ਦਿੱਤੀ, ਇਹ ਸ਼ਬਦ ਪੜੇ ਜਾ ਰਹੇ,
ਕਰੇ ਸਰਾਹਨ ਪੁੰਨ ਗੁਰਦਾਸ,
ਭਾਈ ਗੁਰਦਾਸ ਜੀ ਦੀ ਸਲਾਹਤਾ ਕੀਤੀ,
ਓਹੋ ਧੰਨ ਵੱਡ ਪ੍ਰੇਮ ਪ੍ਰਕਾਸ਼,
ਤੂੰ ਵੀ ਧੰਨ ਹੈ ਜਿਹੜਾ ਅੱਗੇ ਹੋ ਕੇ ਸ਼ਬਦ ਪੜਦਾ ਪ੍ਰੇਮ ਪਿਆਰ ਪ੍ਰਗਟ ਕਰਦਾ ਹੋਇਆ।
ਪੁਨਹ ਜਾਮਨੀ ਮਹਿ ਗੁਰ ਜਾਵੇ,
ਜਦੋਂ ਰਾਤ ਹੋਏ ਆਉਂਦੀ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਕੇ ਮਹਿਲਾਂ ਵੱਲ ਨੂੰ ਚਲੇ ਜਾਂਦੇ,
ਸੁਖ ਸਮੇਤ ਸ਼ੁਭ ਸਦਨ ਬਿਤਾਵੇ,
ਸੁਖਾਂ ਦੇ ਸਵੇਰ ਸੋਹਣਾ ਜਿਹੜਾ ਸਮਾਂ ਉਹ ਘਰ ਵਿੱਚ ਗੁਰੂ ਕੇ ਮਹਿਲਾਂ ਵਿੱਚ ਬਿਤਾਉਂਦੇ ਲੰਘਾਉਂਦੇ।
ਪੁਰ ਕਰ ਤਾਰ ਵਿਖੇ ਗਨ ਸੈਨਾ,
ਅੰਮ੍ਰਿਤਸਰ ਤੋਂ ਨਾਨਕ ਮਤੇ ਨੂੰ ਜਾਣ ਤੋਂ ਪਹਿਲਾਂ ਜੋ ਗੁਰੂ ਹਰਗੋਬਿੰਦ ਸਾਹਿਬ ਨੇ ਕਰਤਾਰਪੁਰ ਦੇ ਵਿੱਚ ਬਹੁਤ ਜਿਹੜੀ ਆਪਣੀ ਸਿੱਖ ਸੂਰਬੀਰਾਂ ਦੀ ਫੌਜ ਛੱਡ ਦਿੱਤੀ ਸੀ।
ਪੱਠੀ ਬੁਲਾਏ ਪ੍ਰਥਮ ਗੁਣ ਐਨਾ,
ਪਹਿਲਾਂ ਹੀ ਸਤਿਗੁਰੂ ਜੀ ਨੇ ਬੁਲਾਉਣ ਵਾਸਤੇ ਕਿਸੇ ਨੂੰ ਭੇਜ ਦਿੱਤਾ ਸੀ, ਉਹ ਫੌਜ ਵੀ ਆ ਪਹੁੰਚੀ ਹੈ।
ਪੈਂਦੇ ਖਾਂ ਸਮੇਤ ਚੱਲ ਆਈ,
ਸਿੱਖ ਸੂਰਬੀਰਾਂ ਦੀ ਫੌਜ ਦੇ ਵੀ ਜਿਹੜਾ ਪੈਂਦੇ ਖਾਂ ਵੀ ਆ ਗਿਆ ਹੈ।
ਗੁਰ ਆਗੈ ਸਭ ਗਰੀਬ ਨਿਵਾਈ,
ਜਿੰਨੇ ਸਿੱਖ ਸੂਰਬੀਰ ਹੈ ਸਭ ਨੇ ਸਤਿਗੁਰੂ ਅੱਗੇ ਗਰਦਨਾ ਨਵਾਈਆਂ ਸੀਸ ਝੁਕਾਏ।
ਪ੍ਰਿਥਕ ਪ੍ਰਿਥਕ ਸੋਬਟਨ ਕੋ ਹੇਰਾ,
ਗੁਰੂ ਕੇ ਸਿੱਖ ਸੂਰਬੀਰ ਹੈ ਸਾਰਿਆਂ ਨੂੰ ਵੱਖਰੇ ਵੱਖਰੇ ਰੂਪ ਦੇ ਵਿੱਚ ਤੱਕਿਆ ਹੈ।
ਬੂਜੀ ਕੁਸ਼ਲ ਸਬਨ ਤਿਸ ਬੇਰਾ,
ਸਵੇਰੇ ਸਾਰਿਆਂ ਨੂੰ ਰਾਜੀ ਖੁਸ਼ੀ ਸੁਖ ਸਾਂਧ ਪੁੱਛੀ।
ਹਰਖਤ ਹੋਏ ਗਨ ਕਰ ਹੈ ਉਚਾਰੀ,
ਸੂਰਬੀਰ ਹੈ ਖੁਸ਼ ਹੋ ਕੇ ਸਾਰੇ ਹੀ ਉਚਾਰਨ ਕਰਦੇ।
ਅਖਲ ਅਨਾਮੈ ਕਿਰਪਾ ਤੁਮਾਰੀ,
ਹਰਗੋਬਿੰਦ ਸਾਹਿਬ ਤੁਹਾਡੀ ਕਿਰਪਾ ਕਰਕੇ ਹਰ ਤਰ੍ਹਾਂ ਦੇ ਰੋਗਾਂ ਤੋਂ ਰਹਿਤ ਹੋ ਕੇ ਅਸੀਂ ਰਾਜੀ ਖੁਸ਼ ਰਹੇ।
ਪੁੰਨ ਤੁਰੰਗ ਸ਼ੁਭ ਅੰਗ ਨਿਹਾਰੇ,
ਫਿਰ ਇਸੇ ਤਰ੍ਹਾਂ ਜਿਹੜੇ ਸੂਰਬੀਰਾਂ ਦੇ ਘੋੜੇ ਹਨ ਉਹਨਾਂ ਦੇ ਚੰਗੇ ਸੋਹਣੇ ਅੰਗਰੇ ਸਪੁਸ਼ਟ ਦੇਖੇ ਹਨ।
पुष्ट तन पा कर्म पारे
तार प्रवे चाक वे जाके का बठा चक के सारे घोड़े कने रिष्ट पुष्ट हो गए तकड़े हो गए भारी बल वाले बन गए
पुन पेंदे खां की दिश देखा
जरा पेंदे खां हेरे बनी सतगुरु जी ने तकिया है
जिसको डील शरीर विशेखा
पेंदे खान दे शरीर दा जरा कद काठ बाकियां नालों विशेष है तकड़ी कद काठ वाला है
पूरब ते ड्योडा होए गयो
गुरु साहिब जी नानक मते वल नूं जले गए सन इन करतारपुर छड के इन रोज दो मुझां दा दुध छकाउणा है काड़ कूड़ के विच पिस्ते सौगी बदाम पा के जिन्ना शकले नु छका देना है इस तरह कहंदे ओ सेवा करन तो छकाउण करके पहले नालों कहंदे डेढ़ गुणा वध तकड़ा हो गया है
अत खुराक ते बल अत पयो
बहुत ही खुराक खांदा है जिस करके सी विच बहुत ही बल हो आया है
वड्डे पुष्ट भुज दंड प्रचंड
इस तरह कहंदे जिहड़े दे डौले डुले जे बड़े तिखे बड़े बल वाले हो गए
मनहो करब की दीर्घ सुंड
जिवे कहंदे दो हाथियां दियां लंबियां लंबियां जिवे ओ सुंडा जियां हुंदियां दो बाहां बड़ियां मजबूत है सुंडा वर्गियां
कद विशाल मस पीजत आनन
शरीर दा कद वाठ भी पेंदे खां दा तकड़ा है मुंह ते दाड़ा आ रहे दाड़ी फुट रही है
जिह समान तन ना है न आनन
पेंदे खां दे शरीर वर्गा किसे दा होर शरीर नहीं है
देख प्रसन्न पए गुर साई
रिष्ट पुट पेंदे खां नूं होया देख के गुरु हरगोबिंद साहिब जी बड़े प्रसन्न हो गए
बन है बली जो धारण थाई
ख्याल कर रहे अभी चंगा बली बन जाएगा जदों जंग दा थां आएगा ते जोधिया वांगू फिर जंग करके दिखाएगा
आयुध विद्या सिखिया हेत
हुण शस्त्र विद्या सिख लवे ओ सिख्या वास्ते
बोले श्री सोडी कुल के तो
सोडियां दे कुल दे के तुजा रूप है सतगुरु हरगोबिंद साहिब जी पेंदे खां नूं बोले ऐसा वचन
अब तू वरजश करहो सदाई
कहंदे लै वी पेंदे खां खुराकां तू हुण बथेरियां खादियां हुण तकड़ा होके कसरत भी करिया कर
दिन मैं दोए समय दिड
दिन दे विच दो समय विच तकड़ाई करके कसरत पूरी करया कर
गुरु हुकम को पाए पठान
गुरु हरगोबिंद साहिब जी दा हुकम पाके पेंदे खां जो पठान है
द्वै मन की मुंगरी धर पान
दो कच्चे मन दियां जिहड़ियां मुंगलियां जिया दोवां हत्थां विच फल लैंदा
चार घरी फेरै बल लाए
शरीर दा पूरा बल ला के चार घड़ियां दे समय तक फेरदा रहंदा घुमांदा रहंदा मुंगलियां जिहियां
धर धरनी पर लेत उठाए
थोड़ा जा हम जांदा फिर धरती ते मुंगलियां जा रखदा थोड़ा जा दम लै के फेरे चक लैंदा मुंगलियां
बार बार बहु बाले दै है
मुड़ के मुंगलियां दे बाले जे दिंदा जानी फेरे दिंदा है
सिर पर आन परमावन कह
जड़िया मुंगलियां जिया सिर दे उपर दी लिया के घुमाना करदा है
इत उत फेर ऊचर नीचे
किते इधर नू मुंगली किते उधर नू किते तां किते थां मुंगलियां जिया परमाउंदा घुमाउंदा
कर है उचारन गह अद बीचे
कई बारी कहंदे इस तरह मुंगलियां जी तां नू छाल तां नू सिट दिंदा है फिर जो हेठ बिच बचाल जो फल लैंदा है
उदयो ओज मुंगरी पार पारो
फिर कहंदे दा ऐसा कहंदे बल पैदा होया ते मुंगलियां दे भार नालों इहदा जिहड़ा भार ज्यादा हो गया है
इत उत भ्रमत शीघ्रता धारो
मुंगलियां नूं गिंदे कुछ नहीं कहंदे ऐं मौज नाल छेती छेती घुंबाई तुरिया जांदा है
पुन गुर घट सिकता भरवाए
गुरु हरगोबिंद साहिब ने होर कहंदे तरीका कीता है इस तरह कहंदे ਹੋਰ ਇੱਥੇ ਦੇ ਘੜੇ ਜੇ ਭਰਵਾਏ ਹਨ,
ਪੈਂਦੇ ਖਾ ਕੇ ਦੰਡ ਵਧਾਏ,
ਘੜੇ ਜੇ ਪੈਂਦੇ ਖਾਂ ਦੇ ਬਾਹਾਂ ਨੂੰ ਬਣਵਾ ਦਿੱਤੇ ਹਨ,
ਬਹੁਰ ਪ੍ਰਮਾਵਤ ਮੁੰਗਰੀ ਭਾਰੀ,
ਦੋ ਘੜੇ ਰੇਤੇ ਬਾਹਾਂ ਨੂੰ ਬੰਨੇ ਹੋਇਆ ਫਿਰ ਭਾਰੀ ਮੂੰਗਣੀਆਂ ਕਹਿੰਦੇ ਕਮਾਈ ਜਾਂਦਾ ਹੈ,
ਕਰਹਿ ਸ਼ੀਘਰਤਾ ਤਿਮਕਾਰ ਧਾਰੀ,
ਪਹਿਲਾਂ ਹੈ ਕਹਿੰਦੇ ਉਸੇ ਤਰ੍ਹਾਂ ਹੱਥ ਵਿਚ ਫੜ ਕੇ ਉਵੇਂ ਫਿਰ ਘੁਮਾਉਂਦਾ, ਉਹ ਭਾਰ ਨੂੰ ਵੀ ਕੁਝ ਨੀ ਗਿਣਦਾ ਹੈ,
ਬਾਲੇ ਕਰਹਿ ਨਿਕਾਸਨ ਕਨੇ,
ਮੂੰਗਲੀਆਂ ਦੇ ਬਹੁਤੇ ਜਿਹੜੇ ਬਾਲੇ ਬਹੁਤੇ ਫੇਰੇ ਜੇ ਦੇਣਾ ਕਰਦਾ,
ਹੇਰਤ ਹੋਏ ਪ੍ਰਸੰਨ ਗੁਰ ਭਨੇ,
ਗੁਰੂ ਹਰਗੋਬਿੰਦ ਸਾਹਿਬ ਜੀ ਦੇਖ ਕੇ ਪ੍ਰਸੰਨ ਹੋ ਕੇ ਫਿਰ ਕਹਿਣ ਲੱਗੇ,
ਦਿਨ ਪ੍ਰਤ ਕਰੋ ਵਰਿੰਦਾਵਨ ਭਾਰ,
ਸਿੱਖਾਂ ਨੂੰ ਕਹਿੰਦੇ ਵੀ ਇਹ ਹਮੇਸ਼ਾ ਜਿਹੜਾ ਇਹ ਭਾਰ ਹੈ ਨਾ ਇਹਦੀਆਂ ਬਾਹਾਂ ਨਾਲ ਹਮੇਸ਼ਾ ਅੱਗੇ ਤੋਂ ਬਹੁਤਾ ਬੰਨੀ ਜਾਇਆ ਕਰੋ,
ਜਿਉਂ ਜਿਉਂ ਲੈ ਭੁਜ ਦੰਡ ਸਹਾਰ,
ਜਿਵੇਂ ਇਹਦੇ ਡੋਲੇ ਤੇ ਬਾਹਾਂ ਜਾਂ ਭਾਰ ਸਹਾਰੇ ਜਾਣ, ਭਾਰ ਬੰਨੀ ਤੁਰੇ ਜਾਓ,
ਬੰਦੇ ਬਾਹੋ ਕਲਸ਼ ਲਟਕਣ ਤੇ,
ਜਿਹੜੇ ਰੇਤੇ ਦੇ ਘੜੇ ਆ ਬਾਹਾਂ ਨਾਲ ਬੰਨੇ ਹੋਏ ਉਹ ਲਟਕ ਰਹੇ,
ਗਰਵੀ ਮੁੰਗਰੀ ਬਹੁਰ ਭਰਮੰਤੇ,
ਕਹਿੰਦੇ ਜਿਹੜੀ ਭਾਰੀ ਮੁੰਗੜੀ ਜੀ ਉਹਨੂੰ ਭਰਮਾਉਂਦਾ ਘੁਮਾਉਂਦਾ,
ਕੇਤਿਕ ਦਿਵਸ ਕਰਤ ਇਮ ਰਹਿਓ,
ਇੱਕ ਦਿਨ ਤਾਂ ਇਸ ਤਰ੍ਹਾਂ ਕਹਿੰਦੇ ਮੁੰਗੜੀਆਂ ਜੀਆਂ ਘੁਮਾਉਂਦਾ ਰਹਿਆ, ਇਸ ਤਰ੍ਹਾਂ ਕਰਦਾ ਕਰਾਉਂਦਾ,
ਦੇਖ ਹੱਸੇ ਸ੍ਰੀ ਗੁਰ ਤਬ ਕਹਿਓ,
ਗੁਰੂ ਹਰਗੋਬਿੰਦ ਸਾਹਿਬ ਜੀ ਮੂੰਗੜੀਆਂ ਨੂੰ ਘੁਮਾਉਂਦਿਆਂ ਦੇ ਕੇ ਹੱਸ ਪੇ ਤੇ ਬਚਨ ਕਿਹਾ ਹੈ,
ਅਬਦ ਮਲ ਬਲੀ ਜੇ ਹੈ,
ਕਹਿੰਦੇ ਵੀ ਹੁਣ ਜਿਹੜੇ ਆਪਣੇ ਗੁਰੂ ਘਰ ਦੇ ਬੜੇ ਦੋ ਤਕੜੇ ਮਲ ਹੈ ਨਾ,
ਦੋਨੋ ਭੁਜ ਦੰਡਨ ਕੋ ਗਹਿ,
ਪੈਂਡੇ ਖਾਨ ਦੀਆਂ ਦੋਵੇਂ ਬਾਹਾਂ ਨੂੰ ਕਹਿੰਦੇ ਲੱਗ ਜਾਣ ਫੜ ਲੈਣ, ਚੰਗੀ ਤਰ੍ਹਾਂ ਵੀ ਘੁਮਾਉਣ ਨਾ ਦੇਣੇ,
ਆਗਿਆ ਮਾਨ ਕਰਨ ਲੱਗ ਸੋਈ,
ਗੁਰੂ ਕੀ ਆਗਿਆ ਮੰਨ ਕੇ ਜਿਹੜੇ ਕਹਿੰਦੇ ਉਹ ਪਹਿਲਵਾਨੋ ਮੇ ਕਰਨ ਲੱਗੇ, ਬਾਹਾਂ ਜੀਆਂ ਫੜਨ ਲੱਗ ਪਏ,
ਮਲ ਗਹੇ ਭੁਜ ਲਟਕਹਿ ਦੋਈ,
ਦੋ ਮਲ ਉਹਨਾਂ ਨੇ ਦੋਹਾਂ ਫੜਾਂ ਨੂੰ ਫੜਿਆ ਹੋਇਆ ਤੇ ਇਹਨੂੰ ਘੁਮਾਉਣ ਨੀ ਦਿੰਦੇ ਮੁੰਗਲੀ,
ਤੋ ਮੁੰਗਰੀ ਤਥਾ ਪਰਮਾਵੈ,
ਬੜਾ ਤਕੜਾ ਰੇਸ਼ਟ ਪਟ ਹੋਇਆ, ਮੱਲਾਂ ਨੂੰ ਕੁਝ ਨੀ ਗਿਣਦਾ, ਤਾਂ ਵੀ ਕਹਿੰਦੇ ਜਬਰਦਸਤੀ ਨਾਲ ਹੀ ਮੁੰਗਲੀਆਂ ਜੇ ਘੁਮਾਈ ਜਾਂਦਾ,
ਕਰਹਿ ਸ਼ੀਘਰਤਾ ਬਲ ਅਜਮਾਵੈ,
ਹਾਂ ਬੜੀ ਫੁਰਤੀ ਤੇਜੀ ਕਰਦਾ, ਬਲ ਦੀ ਅਜਮੈਸ਼ ਕਰਾਉਂਦਾ ਹੈ,
ਹੇਰ ਹੇਰ ਬਿਸਮਹਿ ਨਰ ਸਾਰੇ,
ਜਿਹੜੇ ਮੱਲ ਜੇ ਆ ਜਦੋਂ ਫੜ ਫੜ ਕੇ ਬਾਂਹ ਨੂੰ ਕਹਿੰਦੇ ਉਹ ਆਪਣਾ ਜ਼ੋਰ ਲਾਉਂਦੇ ਵੀ ਇਹਨੂੰ ਘੁਮਾਉਣ ਨੀ ਦੇਣੀਆਂ, ਉਹ ਕਹਿੰਦੇ ਘੁਮਾਈ ਤੁਰਿਆ ਜਾਂਦਾ, ਵੇਖ ਵੇਖ ਕੇ ਸਿੱਖ ਬੜੇ ਚਰਜ ਹੁੰਦੇ ਹੱਸਦੇ,
ਇਸ ਕੇ ਸਮ ਔਰ ਨ ਬਲ ਭਾਰੇ,
ਇਹਦੇ ਵਰਗਾ ਤਾਂ ਕੋਈ ਭਾਰੀ ਬਲ ਵਰਗਾ ਬਾਲਾ ਹੋਣਾ ਨਹੀਂ, ਇਹ ਤਾਂ ਤਕੜਾ ਮੱਲਾਂ ਨੂੰ ਨੀ ਕੁਝ ਨੀ ਹੁੰਦਾ,
ਦੋਨਾਂ ਕਾਲ ਦੰਡ ਕੋ ਪੇਲੇ,
ਦੋਵੇਂ ਸਮਿਆਂ ਵਿਚ ਜਿਹੜਾ ਜੇ ਉਹ ਵੀ ਕੱਢਦਾ ਹੈ,
ਸਭ ਤਨ ਹਾਥ ਸਭ ਤਨ ਭਾਰ ਹਾਥ ਪਰ ਮੇਲੇ,
ਡੰਡ ਜਾ ਕੱਢਦਾ ਦੋਵੇਂ ਹੱਥਾਂ ਦਾ ਜਿਹੜਾ ਭਾਰ ਹੈ ਸਾਰੇ ਸਰੀਰ ਤੇ ਕਹਿੰਦੇ ਲੈ ਲੈਂਦਾ,
ਇੱਕ ਇੱਕ ਕਾਰ ਪਾਰ ਥਿਰ ਹੋਏ ਜਾਏ,
ਮਰੀ ਤਾਂ ਕਹਿੰਦੇ ਇੱਕ ਹੱਥ ਦੇ ਉੱਪਰ ਹੀ ਕਹਿੰਦੇ ਇਸ਼ਤ ਹੋ ਜਾਂਦਾ, ਤਾਂ ਲਤਾਈਆਂ ਕਰਕੇ ਇੱਕ ਹੱਥ ਦੇ ਉੱਪਰ ਹੀ ਖੜਾ ਹੋ ਜਾਂਦਾ,
ਦਿਨ ਪ੍ਰਤ ਵਧਿਓ ਓਜ ਅਧਿਕਾਏ,
ਇਸ ਤਰ੍ਹਾਂ ਕਸਰਤ ਵਰਜਸ ਕਰਦਿਆਂ ਸਰੀਰ ਵਿਚ ਬਹੁਤਾ ਬਲ ਵਧ ਗਿਆ, ਤਕੜਾ ਹੋ ਗਿਆ,
ਸਿਪਰਨ ਕੋ ਕਰ ਗਹਿ ਜੀ ਰਾਏ,
ਕਈ ਵਾਰੀ ਤਾਂ ਕਹਿੰਦੇ ਢਾਲ ਜੀ ਫੜ ਕੇ ਨਾ ਵਿਚਾਰਿਓ ਇਹ ਚੀਰ ਕੇ ਸਿੱਟ ਦਿੰਦਾ,
ਸ੍ਰੀ ਫਲ ਪੋਰਹਿ ਦੰਡ ਦਬਾਏ,
ਜਿਹੜਾ ਨਾਲੀਏ ਰਹਿ ਕਹਿੰਦੇ ਉਹ ਬਾਹਾਂ ਦੇ ਵਿਚ ਦਬਾ ਕੇ ਇਹਨਾਂ ਨੂੰ ਭੰਨ ਤੋੜ ਦਿੰਦਾ ਹੈ,
ਗਹਿ ਰਜਤ ਪਾਣ ਚੁਟਕੀ ਮਾਹੇ,
ਕਈ ਵਾਰੀ ਜਿਹੜਾ ਕੋਈ ਚਾਂਦੀ ਦਾ ਰੁਪਈਆ ਆਪਣੇ ਕਹਿੰਦੇ ਹੱਥ ਦੀ ਚੁਟਕੀ ਵਿਚ ਫੜ ਲੈਂਦਾ,
ਹਰਫ ਮਿਟਾਵਤ ਮਿਲ ਕਰਤਾ ਹੈ,
ਜਦੋਂ ਅੰਗੂਠਾ ਜਾ ਕਹਿੰਦੇ ਮਿਲਾਉਂਦਾ ਨਾ ਉਹਦੇ ਅੱਖਰ ਉੱਖਰ ਦੇ ਚਾਂਦੀ ਦੇ ਉੱਪਰ ਜਿਹੜੇ ਲਿਖੇ ਹੁੰਦੇ ਆ ਸਾਰੇ ਮਿਟਾ ਦਿੰਦਾ ਹੈ,
ਇਤਿਹਾਦਿਕ ਨਿਤ ਅਚਰਜ ਕਰੈ,
ਗੱਲ ਕੇ ਇਸ ਤਰ੍ਹਾਂ ਚਰਜੀ ਗੱਲਾਂ ਹੈਰਾਨ ਕਰਨ ਵਾਲੀਆਂ ਗੱਲਾਂ ਕਰਦਾ ਪੈਂਦੇ,
ਗੁਰ ਪ੍ਰਸੰਨਤਾ ਤਿਉ ਤਿਉ ਧਰੈ,
ਜਿਵੇਂ ਅਚੀਵ ਤਰ੍ਹਾਂ ਦੀਆਂ ਗੱਲਾਂ ਕਰਕੇ ਦਿਖਾਉਂਦਾ ਤਿਵੇਂ ਤਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਮਨ ਦੇ ਵਿਚ ਪ੍ਰਸੰਨਤਾ ਧਰ ਦੇ
ਬਹੁ ਮੋਲੀ ਵਸਤੂ ਬਖਸ਼ੰਤੇ
ਖੁਸ਼ ਹੋ ਕੇ ਜਿਹੜੀਆਂ ਬਹੁਤ ਤਕੜੇ ਮੁੱਲ ਦੀਆਂ ਵਸਤੂਆਂ ਗੁਰੂ ਘਰ ਵਿੱਚ ਆਈਆਂ ਉਹ ਇਹਨੂੰ ਬਖਸ਼ ਦਿੰਦੇ ਇਹਨੂੰ ਦੇ ਦਿੰਦੇ
ਧਨ ਗਨ ਦੇਤ ਲੇਤ ਹਰ ਖੰਤੇ
ਆਪਣੇ ਕੋਲੋਂ ਬੇਅੰਤ ਬੇਅੰਤ ਖੁੱਲੀ ਮਾਇਆ ਵੀ ਦਿੰਦੇ ਲੈ ਕੇ ਖੁਸ਼ ਹੁੰਦਾ ਹੈ
ਇਸ ਕੀ ਕਥਾ ਕਹਾਂਗੇ ਫੇਰ
ਕਵੀ ਸੰਤੋਖ ਸਿੰਘ ਜੀ ਕਹਿੰਦੇ ਹੇ ਸਰੋਤਿਓ ਹੁਣ ਪੈਂਦੇ ਖਾਂ ਦੀ ਜਿਹੜੀ ਕਥਾ ਨਾ ਫੇਰ ਕਿਤੇ ਅੱਗੇ ਜਾ ਕੇ ਆਖਾਂਗੇ
ਸੁਣੋ ਅਭੈ ਗੁਰ ਸਿੱਖਣ ਕੇਰ
ਗੁਰੂ ਕੇ ਸਿੱਖਾਂ ਦੀ ਜਿਹੜੀ ਕਥਾ ਨਾ ਕਹਿੰਦੇ ਸੁਣੋ ਇਹ ਪੈਂਦੇ ਖਾਂ ਦੀ ਜਿਵੇਂ ਜੰਗ ਯੁੱਧ ਦੀ ਕਥਾ ਹੈ ਜਿਵੇਂ ਲੂਣ ਹਰਾਮੀ ਬਣਿਆ ਹੰਕਾਰੀ ਬਣ ਕੇ ਫਿਰ ਉਧਰ ਸ਼ਾਹ ਜਹਾਂ ਕੋਲੋਂ ਫੌਜਾਂ ਲੈ ਕੇ ਆਇਆ ਉਹ ਕਹਿੰਦੇ ਜਿਹੜੀ ਕਥਾ ਹੈ ਨਾ ਇਹਦੇ ਮਰਨ ਮਰਾਉਣ ਵਾਲੀ ਉਹ ਫੇਰ ਕਹਾਂਗੇ ਹੁਣ ਗੁਰਸਿੱਖਾਂ ਦੀ ਜਿਹੜੀ ਕਥਾ ਹੈ ਜਿਵੇਂ ਗੁਰੂ ਮਹਾਰਾਜ ਦੀ ਹਜ਼ੂਰੀ ਵਿਚ ਆਏ ਉਨ੍ਹਾਂ ਨੇ ਉਪਦੇਸ਼ ਲਿਆ ਨਿਹਾਲ ਹੋਏ ਗਿਆਨਵਾਨ ਹੋਏ ਉਹ ਕਥਾ ਅਸੀਂ ਕਹਿ ਰਹੇ ਹਾਂ ਸੁਣੋ
ਜਿਉਂ ਜਿਉਂ ਮਿਲੇ ਸੁਣਿਓ ਉਪਦੇਸ਼
ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆ ਕੇ ਸਿੱਖ ਮਿਲੇ ਤੇ ਜਿਵੇਂ ਗੁਰੂ ਮਹਾਰਾਜ ਦੇ ਪਾਸੋਂ ਜਿਹੋ ਜਿਹਾ ਅਧਿਕਾਰੀ ਸੀ ਹੋ ਜਾ ਉਪਦੇਸ਼ ਉਨ੍ਹਾਂ ਨੇ ਸੁਣਿਆ
ਲੈ ਗੁਰ ਮਤ ਕੋ ਕਟੇ ਕਲੇਸ਼
ਕੀ ਜਿਹੜੀ ਮੱਤ ਹੈ ਉਹਨੂੰ ਲੈ ਕੇ ਆਪਣੇ ਜਨਮ ਮਰਨ ਦੇ ਜਿਹੜੇ ਪੰਜ ਤਰ੍ਹਾਂ ਦੇ ਕਲੇਸ਼ ਆ ਉਹ ਕੱਟੇ ਵਿਦਿਆ ਸਮਤਾ ਅਭਿਨਿਵੇਸ਼ ਇੱਕ ਅਵਿਦਿਆ ਕਲੇਸ਼ ਹੁੰਦਾ ਵੀ ਸਮਝੀ ਵੀ ਅਗਿਆਨਤਾ ਵੀ ਝਗੜੇ ਦਾ ਕਾਰਨ ਹੈ ਵੀ ਜਿੰਨਾ ਬੇਸਮਝ ਹੋ ਗਿਆ ਉਨਾ ਜ਼ਿਆਦਾ ਝਗੜਾ ਕਰੇਗਾ ਕਿਉਂਕਿ ਉਹਨੇ ਸਮਝਾਇਆ ਤਾਂ ਸਮਝਣਾ ਨੀ ਨਾ ਜਿਹੜਾ ਬੇਸਮਝ ਹੋਇਆ ਅਵਿਦਿਕ ਹੋਇਆ ਇਸ ਕਰਕੇ ਜਦੋਂ ਬੇਸਮਝੀ ਵਾਲੀ ਗੱਲ ਕਰੋ ਦੂਜੇ ਸਮਝਾਉਣ ਦੀ ਗੱਲ ਕਰਨਗੇ ਤੇ ਉਹਨੇ ਸਮਝਣਾ ਨਹੀਂ ਸਮਝਾਇਆ ਫਿਰ ਰਗੜਾ ਝਗੜਾ ਸ਼ੁਰੂ ਹੋ ਜਾਂਦਾ ਇਸ ਕਰਕੇ ਜਿਹੜੀ ਅਵਿਦਿਆ ਹੈ ਇਹ ਵੀ ਕਹਿੰਦੇ ਕਲੇਸ਼ ਦਾ ਕਾਰਨ ਹੈ ਝਗੜਿਆਂ ਦਾ ਕਾਰਨ ਅਸਮਤਾ ਭਰਮਕ ਬੁੱਧੀ ਜਿਹੜੀ ਹੈ ਇਹ ਵੀ ਕਲੇਸ਼ਾਂ ਦਾ ਕਾਰਨ ਹੈ ਕਿਉਂਕਿ ਜਦੋਂ ਵਹਿਮ ਵਾਲੀ ਬੁੱਧੀ ਹੋਵੇ ਮਾੜਾ ਮੋਟਾ ਜਾਂ ਕੋਈ ਕਹਿ ਸੁਣਦੇ ਆਸੇ ਪਾਸੇ ਤੋਂ ਜਾਂ ਕੋਈ ਮਾੜਾ ਮੋਟਾ ਦੇਖ ਲੇ ਪੁੱਠਾ ਸਿੱਧਾ ਜਾਂ ਕਿਸੇ ਨੇ ਕਰਿਆ ਤੇ ਉਦੋਂ ਹੀ ਫਿਰ ਇਹ ਕਹਿੰਦਾ ਵੀ ਆਹ ਪਤਾ ਨੀ ਕੀ ਕਰ ਗਿਆ ਸਾਡੇ ਤੇ ਉਹ ਬਸ ਫਿਰ ਕਲੇਸ਼ ਸ਼ੁਰੂ ਹੋ ਜਾਂਦਾ ਉਹ ਵਹਿਮ ਕਰਕੇ ਫਿਰ ਇੱਧਰ ਉੱਧਰ ਕਿਸੇ ਨੂੰ ਕਹਿੰਦਾ ਤੇਰੀਆਂ ਜੜਾਂ ਪੁੱਟੀਆਂ ਜਾਂ ਸਾਡੇ ਆਹ ਤੂੰ ਟੂਣਾ ਕਰਤਾ ਸਾਡੇ ਐ ਕਰਤਾ ਬਸ ਉਹ ਇਸ ਤਰ੍ਹਾਂ ਭਰਮ ਬੁੱਧੀ ਕਰਕੇ ਵੀ ਝਗੜੇ ਦਾ ਕਾਰਨ ਹੈ ਜਿੰਨਾ ਵਹਿਮੀ ਹੋਊਗਾ ਉਨਾ ਜ਼ਿਆਦਾ ਕਲੇਸ਼ ਕਰੂਗਾ ਜਿੰਨਾ ਘਰਾਂ ਵਿਚ ਜੀ ਬਹੁਤਾ ਵਹਿਮ ਕਰਦੇ ਨਾ ਉਨਾ ਹੀ ਉਨ੍ਹਾਂ ਦੇ ਇਧਰ ਉਧਰ ਹਰ ਪਾਸੇ ਕਲੇਸ਼ ਝਗੜਾ ਹੈ ਜਿਹੜੇ ਨਹੀਂ ਕਰਦੇ ਗੁਰੂ ਕੇ ਆਸਰੇ ਰਹਿੰਦੇ ਉਹ ਕਹਿੰਦੇ ਆਪੇ ਕਿਰਤਾ ਆਪਣਾ ਪਾਊਗਾ ਅਸੀਂ ਤਾਂ ਗੁਰੂ ਮਹਾਰਾਜ ਦੇ ਓਟ ਆਸਰੇ ਰਹਿ ਕੇ ਆਪਣਾ ਜਿਹੜਾ ਸਮਾਂ ਸੁਖਾਂ ਸਹਿਤ ਗੁਰੂ ਦੀ ਸ਼ਰਨ ਰਹਿ ਕੇ ਬਤੀਤ ਕਰਨਾ ਇਹ ਕਰੀ ਕਰਾਈ ਜਾਏ ਆਪੇ ਭੌਂਕ ਕੇ ਆਪੇ ਟੱਕਰਾਂ ਮਾਰ ਕੇ ਹਟ ਜਾਊਗਾ ਜਿਹੜੇ ਐਸਾ ਹੈ ਉਹ ਨਹੀਂ ਇਹ ਸੱਚ ਕਲੇਸ਼ ਕਰਦੇ ਚੁੱਪ ਚਾਪ ਕੇ ਗੁਰੂ ਕੇ ਆਸਰੇ ਸਮਾਂ ਸੁਖ ਨਾਲ ਬਸਰੀ ਕਰਦੇ ਜਿਹੜੇ ਵਹਿਮੀ ਲੋਕ ਹੈ ਉਨ੍ਹਾਂ ਦਾ ਫਿਰ ਰਗੜਾ ਝਗੜਾ ਹੁੰਦਾ ਗਾਲੋ ਗਾਲੀ ਹੋਈ ਜਾਂਦੇ ਇਸੇ ਤਰ੍ਹਾਂ ਤੀਸਰਾ ਕਲੇਸ਼ ਅਭਿਨਿਵੇਸ਼ ਖੋਟਾ ਹਟ ਹਰੇ ਗਲਤੀ ਬਿਨਾ ਵਜਾ ਕਰਦੇ ਉਹ ਤੋਂ ਜਿੱਦ ਕਰੀ ਜਾਣੀ ਸਾਰਿਆਂ ਨੇ ਕਹਿਣਾ ਹੈ ਨਾ ਤੂੰ ਕਰੇ ਛੱਡਦੇ ਜਿੱਦ ਕਹਿੰਦਾ ਨਹੀਂ ਮੈਂ ਤਾਂ ਇਉਂ ਹੀ ਕਰੂੰਗਾ ਮੈਂ ਨੀ ਤੁਹਾਡੀ ਗੱਲ ਮੰਨੀ ਉਹ ਜਿਹੜਾ ਜਿਰੀਆ ਬੰਦਾ ਮਨੁੱਖ ਹੈ ਨਾ ਉਹ ਵੀ ਕਲੇਸ਼ ਦਾ ਕਾਰਨ ਹੀ ਹੁੰਦਾ ਹੈ ਗਠੀਆ ਇਸ ਤਰ੍ਹਾਂ ਜਿਹੜਾ ਖੋਟਾ ਹਾਰ ਕਰਨਾ ਇੱਕ ਤਾਂ ਹੁੰਦਾ ਨਾ ਚੰਗਾ ਹਠ ਵਧੀਆ ਹਠ ਵੀ ਮੈਂ ਤੜਕੇ ਉੱਠਣਾ ਹੀ ਉੱਠਣਾ ਹੈ ਨਹਾਉਣਾ ਹੀ ਨਹਾਉਣਾ ਹੈ ਗੁਰਦੁਆਰੇ ਜਾਣਾ ਹੀ ਜਾਣਾ ਹੈ ਬਾਣੀ ਪੜ੍ਹਨੀ ਹੈ ਭਾਵੇਂ ਬੁਖਾਰ ਹੋ ਜਾਵੇ ਕੁਝ ਹੋ ਜਾਵੇ ਇਹ ਹੈਗਾ ਚੰਗਾ ਹਠ ਵੀ ਆਪਣਾ ਨਿਯਮ ਪੂਰਾ ਰੱਖਣਾ ਇੱਕ ਹੁੰਦਾ ਇਹ ਖੋਟਾ ਹਠ ਲੱਭਣਾ ਲਵਾਉਣਾ ਕੁਝ ਨਹੀਂ ਐਵੇਂ ਮਰੀ ਮਰਾਈ ਜਾਣਾ ਰੋਈ ਪਿੱਟੀ ਜਾਣਾ ਲੜੀ ਜਾਣਾ ਬਿਨਾਂ ਬਜਾ ਕਤਲ ਤੋਂ ਇਸ ਤਰ੍ਹਾਂ ਕਹਿੰਦੇ ਜਿਹੜਾ ਅਭਿਨਿਵੇਸ਼ ਖੋਟਾ ਹਟ ਇਹ ਵੀ ਝਗੜੇ ਦਾ ਕਾਰਨ ਹੈ ਤੇ ਰਾਗ ਕਿਸੇ ਨਾਲ ਬਹੁਤਾ ਮੋਹ ਕਰਨਾ ਜਿਹੜਾ ਜਿੰਨਾ ਮੋਹ ਕਰੂ ਓਨਾ ਕਲੇਸ਼ ਉਹ ਕਰੇ ਜਿਹੜੇ ਕੋਈ ਬੱਚਿਆਂ ਨਾਲ ਜ਼ਿਆਦਾ ਮੋਹ ਕਰਦੇ ਨਾ ਉਹਨਾਂ ਨਾਲ ਜ਼ਿਆਦਾ ਰਗੜਾ ਝਗੜਾ ਹੁੰਦਾ ਤੇ ਜਿਹੜੇ ਕੋਈ ਕਲੇ ਦਵੈਸ਼ ਕਰਦੇ ਬਹੁਤੀ ਈਰਖਾ ਕਰਦੇ ਉੱਥੇ ਵੀ ਰਗੜਾ ਝਗੜਾ ਸ਼ੁਰੂ ਕਲੇਸ਼ ਰਹਿੰਦਾ ਹੈ। ਇਉਂ ਕਹਿੰਦੇ ਗੁਰੂ ਕੀ ਮੱਤ ਲੈ ਕੇ ਨਾ ਸਿੱਖਿਆ ਲੈ ਕੇ ਜਿਹੜੇ ਗੁਰੂ ਕੇ ਸਿੱਖ ਪੰਜੇ ਝਗੜਿਆਂ ਨੂੰ ਕੱਟਦੇ, ਨਾ ਕਿਸੇ ਨਾਲ ਬਹੁਤਾ ਮੋਹ ਕਰਦੇ, ਨਾ ਕਿਸੇ ਨਾਲ ਈਰਖਾ ਕਰਦੇ, ਨਾ ਖੋਟਾ ਹੱਠ ਕਰਦੇ, ਨਾ ਵਹਿਮ ਕਰਦੇ, ਨਾ ਇਹ ਜਿਵੇਂ ਲੋਕ ਬੇਸਮਝ ਹੁੰਦੇ ਆ ਵੀ ਸਮਝੀ ਵਿੱਚ ਹੀ ਸਾਰਾ ਪੁੱਠਾ ਸਿੱਧਾ ਕਰੀ ਜਾਂਦੇ। ਬੇਸਮਝ ਲੋਕ, ਅਗਿਆਨੀ ਲੋਕ ਜਿੱਧਰ ਕਿਸੇ ਨੇ ਦੱਸਿਆ ਉਧਰ ਨੂੰ ਮੂੰਹ ਚੁੱਕ ਲੈਂਦੇ। ਇੱਕ ਸਮਝ ਵਾਲੇ ਹੁੰਦੇ ਆ, ਉਹ ਦੇਖਦੇ ਆ ਵੀ ਨਫ਼ਾ ਕਿੱਧਰ ਆ, ਨੁਕਸਾਨ ਕਿੱਧਰ ਹੈ। ਇੱਕ ਭੇਡਾਂ ਵਰਗੇ ਬੇਸਮਝ ਹੁੰਦੇ ਆ, ਜਿੱਧਰ ਨੂੰ ਇੱਕ ਤੁਰ ਪਈ ਉਧਰ ਨੂੰ ਦੂਜੀਆਂ ਤੁਰ ਪੈਂਦੀਆਂ, ਉਹ ਖੂਹ ਡਿੱਗ ਪਏ ਪਿੱਛੇ ਉਹ ਡਿੱਗ ਪੈਂਦੀਆਂ, ਕਿਉਂਕਿ ਬੇਸਮਝ ਹੀ ਹੈ ਨਾ, ਦੇਖਣਾ ਨਹੀਂ ਹੈ। ਇਸ ਤਰ੍ਹਾਂ ਕਈ ਇਹੋ ਜਿਹੇ ਵਿਦਿਕ ਲੋਕ ਹੁੰਦੇ, ਉਹ ਨਹੀਂ ਦੇਖਦੇ ਵੀ ਕਿੱਧਰ ਜਾ ਰਿਹਾ ਤੇ ਮੈਂ ਕਿੱਧਰ ਨੂੰ ਜਾ ਰਿਹਾ ਮਗਰ ਲੱਗਾ। ਉਹ ਜਿੱਧਰ ਉਹ ਡਿੱਗਦੇ ਖੂਹ ਖਾਤੇ ਪਿੱਛੇ ਉਹ ਡਿੱਗੀ ਜਾਂਦੇ ਨੇ। ਇਸ ਕਰਕੇ ਉੱਥੇ ਫਿਰ ਰਗੜਾ ਝਗੜਾ ਕਲੇਸ਼ ਹੁੰਦਾ ਹੈ। ਜਦੋਂ ਸਮਝਾਉਂਦਾ ਕੋਈ ਸਿਆਣਾ ਵੀ ਇਹ ਜਗ੍ਹਾ ਤੇਰੀ ਵਾਲੀ ਨਹੀਂ ਹੈ, ਜਿੱਦਨ ਤੂੰ ਤੁਰ ਪਿਆ, ਤੇਰੇ ਦਾਦੇ ਪਰਦਾਦੇ ਲੱਕੜ ਦਾਦੇ ਉਹ ਤਾਂ ਵੀ ਅੰਮ੍ਰਿਤਸਰ ਜਾਂਦੇ ਸੀ ਹਜ਼ੂਰ ਸਾਹਿਬ ਦਰਸ਼ਨ ਕਰਦੇ, ਤੂੰ ਉਹ ਬੇਸਮਝਾ ਕਿੱਧਰ ਪੁੱਠੇ ਰਸਤੇ ਤੁਰ ਪਿਆ। ਅਮਲੇ ਕੁਰਲੇ ਨੂੰ ਮੂੰਹ ਚੁੱਕ ਲਿਆ, ਬੜਭਾਗ ਸਿੰਘ ਦੇ ਡੇਰੇ ਫਿਰ ਕਹੀ ਜਾਂਦਾ ਗਿਹੜੇ ਜਿੱਥੇ ਭੂਤ ਹੀ ਭੂਤ ਹੈ ਉੱਥੇ ਤੂੰ ਭੂਤ ਲਾਉਣ ਲਿਆ। ਉਹ ਗੁਰੂ ਕੇ ਸਿੱਖਾਂ ਦੇ ਜਾ ਕੇ ਦਰਸ਼ਨ ਕਰ ਅੰਮ੍ਰਿਤਸਰ ਹਰਿਮੰਦਰ ਵਿੱਚ ਮੱਥਾ ਟੇਕ, ਜਿਹੜਾ ਬੇਸਮਝ ਹੈ ਉਹ ਨਹੀਂ ਮੰਨਦਾ, ਉਹ ਫਿਰ ਉਹਨਾਂ ਨਾਲ ਝਗੜਾ ਕਰਦਾ। ਉਹ ਤਾਂ ਜਿਹੜਾ ਉਹਨੂੰ ਕਹੇ ਉਹਨੂੰ ਵੀ ਉਹ ਉਲਟ ਚੱਲਦਾ, ਕਹਿੰਦੇ ਤੈਨੂੰ ਕੀ ਪਤਾ ਹੈ। ਇਹ ਜਿਹੜੇ ਗੁਰੂ ਕੇ ਸਿੱਖ ਹੈ ਉਹ ਮਹਾਰਾਜ ਦੀ ਸਿੱਖਿਆ ਮੰਨ ਕੇ ਕਲੇਸ਼ਾਂ ਤੋਂ ਬਚ ਜਾਂਦੇ, ਝਗੜਿਆਂ ਤੋਂ ਰਹਿਤ ਹੋ ਜਾਂਦੇ ਹਨ।
ਤਿਨ ਕੀ ਕਹੋ ਕਥਾ ਕੁਛ ਥੋਰੀ।
ਕਵੀ ਸੰਤੋਖ ਸਿੰਘ ਜੀ ਕਹਿੰਦੇ ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਸਿੱਖਿਆ ਲੈ ਕੇ ਮੰਨ ਕੇ ਪੰਜਾਂ ਕਲੇਸ਼ਾਂ ਤੋਂ ਖੜਾ ਛਡਾਇਆ ਨਾ, ਇਹ ਤਾਂ ਝਗੜਿਆਂ ਤੋਂ ਪਰੇ ਹੋਏ, ਉਹਨਾਂ ਦੀ ਥੋੜੀ ਬਹੁਤੀ ਹੁਣ ਮੈਂ ਅੱਗੇ ਕਥਾ ਕਹਾਂਗਾ।
ਸਰੋਤਾ ਸੁਣੋ ਮਹਾਰਸ ਬੋਰੀ।
ਕਥਾ ਸੁਣਨ ਵਾਲੇ ਸਰੋਤਿਓ, ਗੁਰੂ ਕੇ ਸਿੱਖਾਂ ਦੀ ਕਥਾ ਸੁਣੋ, ਜਿਹੜੀ ਮਹਾਨ ਰਸ ਵਿੱਚ ਕਹਿੰਦੇ ਡੁੱਬੀ ਹੋਈ ਬੜੇ ਪ੍ਰੇਮ ਪਿਆਰ ਵਿੱਚ ਭਰੀ ਪਈ ਹੈ ਗੁਰੂ ਕੀ ਕਥਾ ਸਿੱਖਾਂ ਦੀ। ਹੁਣ ਅੱਗੇ ਗੁਰੂ ਕੇ ਸਿੱਖਾਂ ਦੇ ਪ੍ਰਸੰਗ ਆਉਣਗੇ। ਗੁਰੂ ਕੇ ਸਿੱਖਾਂ ਨੇ ਜਿਵੇਂ ਉਪਦੇਸ਼ ਲਿਆ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦਿੱਤਾ, ਉਹਨਾਂ ਨੇ ਕੰਬਾਇਆ, ਤੇ ਜਿਵੇਂ ਗੁਰੂ ਕੇ ਸਿੱਖ ਆ ਕੇ ਆਪਣੀਆਂ ਸ਼ੰਕਾਵਾਂ ਨੂੰ ਦੂਰ ਕਰਨ ਵਾਸਤੇ ਕੋਈ ਪ੍ਰਸ਼ਨ ਕਰਦੇ ਰਹੇ, ਸਵਾਲ ਕਰਦੇ ਰਹੇ, ਗੁਰੂ ਹਰਗੋਬਿੰਦ ਸਾਹਿਬ ਜੀ ਗੁਰਮਤ ਅਨੁਸਾਰ ਤਸੱਲੀ ਬਖਸ਼ ਉਹਨਾਂ ਨੂੰ ਜਵਾਬ ਦਿੰਦੇ ਰਹੇ। ਉਹ ਚਾਰ ਪ੍ਰਕਾਰ ਦੀ ਜਿਵੇਂ ਚਰਚਾ ਹੁੰਦੀ ਹੈ, ਚਾਰ ਤਰ੍ਹਾਂ ਦੇ ਨਾਲ ਗੱਲਬਾਤ। ਇੱਕ ਤਾਂ ਲੜਾਈ ਪੜਾਈ ਵਾਲੀ ਹੁੰਦੀ, ਇੱਕ ਪ੍ਰੇਮ ਪਿਆਰ ਨਾਲ ਹੁੰਦਾ ਹੈ, ਇੱਕ ਦੂਜੇ ਦੀ ਗੱਲ ਨੂੰ ਖੰਡਨੀ ਕਰੀ ਜਾਣਾ, ਆਪਣੀ ਗੱਲ ਨੂੰ ਸਹੀ ਕਹਿਣਾ, ਇੱਕ ਹੁੰਦਾ ਵੀ ਡੰਗ ਡੰਗੂਸੇ ਵਾਲੀ ਚਰਚਾ, ਜੇ ਨਾ ਮੰਨੇ ਤੇ ਜਿਵੇਂ ਕੁੱਕੜ ਲੜਦੇ ਹੁੰਦੇ ਲੜ ਪੈਣਾ। ਉਹ ਬਤੰਡਾਵਾਦ ਜਿਹੜੀ ਹੈ, ਚਾਰ ਤਰ੍ਹਾਂ ਦੀ ਜਿਹੜੀ ਹੈ ਚਰਚਾ, ਇਹ ਮਹਾਰਾਜ ਜਿਹੜਾ ਗੁਰੂ ਕਾ ਸਿੱਖ ਉਹ ਕਿਹੜੀ ਕਿਹੜੀ ਚਰਚਾ ਕਰੇ, ਕਿਹੜੀ ਚਰਚਾ ਨਾ ਕਰੇ। ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਿਵੇਂ ਦੱਸਿਆ ਸੀ ਵੀ ਇਹ ਚਾਰ ਚਰਚਾ ਵਿੱਚ ਜਿਹੜੀ ਹੇਰ ਚਰਚਾ ਹੈ ਨਾ, ਉਹ ਗੁਰੂ ਕਾ ਸਿੱਖ ਜਿੰਨਾ ਮਰਜ਼ੀ ਕਰ ਲਏ, ਪ੍ਰੇਮ ਪਿਆਰ ਨਾਲ ਜਿਵੇਂ ਮਰਜ਼ੀ ਕਿਸੇ ਤੋਂ ਪੁੱਛ ਲਵੇ ਤੇ ਸੁਣ ਕੇ ਵਸਾ ਲਵੇ। ਇਸੇ ਤਰ੍ਹਾਂ ਕੜਾਹ ਪ੍ਰਸ਼ਾਦ ਦੀ ਦੇਗ ਦੇ ਸੰਬੰਧ ਵਿੱਚ ਜਿਵੇਂ ਆਪ ਜੀ ਵੱਲੋਂ ਬਚਨਾਉਣਗੇ ਸਿੱਖਿਆ ਦਾਇਕ, ਉਹ ਹੁਣ ਸਿੱਖਾਂ ਦੇ ਪ੍ਰਸੰਗ ਕੱਲ ਤੋਂ ਸ਼ੁਰੂ ਹੋਣਗੇ, ਆਪਾਂ ਸਾਰੇ ਸੁਣ ਕੇ ਲਾਹਾ ਲਵਾਂਗੇ। ਅੱਜ ਇੱਥੇ ਹੀ ਸਮਾਪਤੀ ਹੈ ਜੀ।
ਜਿਉਂ ਜਿਉਂ ਮਿਲੇ ਸੁਣਿਓ ਉਪਦੇਸ਼, ਲੈ ਗੁਰ ਮਤ ਕੋ ਕਟੇ ਕਲੇਸ਼। ਤਿਨ ਕੀ ਕਹੋ ਕਥਾ ਕੁਛ ਥੋਰੀ, ਸਰੋਤਾ ਸੁਣੋ ਮਹਾਰਸ ਬੋਰੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।